ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰਾਂਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵਾਂ, ਹਿਰਦੈ ਨਿਤ ਧਿਆਵਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ, ਸ੍ਰੀ ਅਰਜਨ ਵਿਘਨਨ ਕੈ ਨਾਸਕ, ਵਿਘਨਨ ਕੈ ਨਾਸਕ, ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ, ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਨ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਓਂਕਾਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਧਾਰ, ਇਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸਾਗਰ ਸ੍ਰੀ ਨਾਨਕ ਚ੍ਰਿਤ ਬਾਲਾ ਮੰਦਰ ਰੂਪ, ਪ੍ਰੇਮ ਸ਼ੇਸ਼ ਨੇਤੀ ਪਏ ਇਨੋ ਮਸਨ ਅਨੂਪ। ਸਾਗਰ ਸ੍ਰੀ ਨਾਨਕ ਚ੍ਰਿਤ ਬਾਲਾ ਮੰਦਰ ਰੂਪ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨ ਜੋ ਗੁਰੂ ਖਾਲਸਾ ਸਿੰਘ ਜੀ, ਚਵਰ ਛਤਰ ਤਖ ਦੇ ਮਾਲਕ, ਕਰਣਾ ਨਿਧਾਨ ਅੰਤਰਜਾਮੀ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਮਹਾਰਾਜ ਜੀ ਦੇ ਅੰਮ੍ਰਿਤਮਈ ਬਚਨਾਂ ਦਾ ਕੀਰਤਨ ਸਰਵਣ ਕਰਕੇ ਆਪਣੇ ਸਵਾਸ ਸਫਲੇ ਕੀਤੇ ਹਨ, ਕੁਝ ਘੜੀਆਂ ਜੀਵਨ ਦੀਆਂ ਲੇਖੇ ਵਿੱਚ ਲਾਈਆਂ ਹਨ। ਹੁਣ ਸਮਾਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਹੈ, ਜਿਸ ਦੁਆਰਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਆਪ ਜੀ ਰੋਜ਼ ਸਰਵਣ ਕਰਦੇ ਹੋ। ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਅਤੇ ਇਸ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੇਬੇ ਨਾਨਕੀ ਜੀ ਤੋਂ ਆਗਿਆ ਲੈ ਲਈ ਹੈ ਚੱਲਣ ਦੀ, ਵਿਰਾਗ ਤਾਂ ਉਹਨਾਂ ਦੇ ਮਨ ਵਿੱਚ ਬਹੁਤ ਆਇਆ, ਪਰ ਵਸ ਮਹਾਰਾਜ ਜੀ 'ਤੇ ਕੋਈ ਨਹੀਂ ਸੀ, ਇਸ ਕਰਕੇ ਆਗਿਆ ਦੇ ਦਿੱਤੀ ਹੈ। ਇੱਥੋਂ ਤੱਕ ਪ੍ਰਸੰਗ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਹੈ, ਅੱਗੇ ਜਿਵੇਂ ਹਜ਼ੂਰ ਕਿਰਪਾ ਕਰਦੇ ਨੇ, ਆਓ ਮਹਾਰਾਜ ਜੀ ਦੇ ਚਰਨਾਂ ਦਾ ਪ੍ਰੇਮ ਮਨ ਵਿੱਚ ਸਾਧ ਸੰਗਤ ਜੀ ਟਿਕਾ ਕੇ, ਉਸੇ ਪ੍ਰੇਮ ਦੇ ਆਸਰੇ ਅਤੇ ਮਨ ਦੀ ਇਕਾਗਰਤਾ ਬਣਾ ਕੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਪਵਿੱਤਰ ਕੌਤਕ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸਾਗਰ ਸ੍ਰੀ ਨਾਨਕ ਚ੍ਰਿਤ ਬਾਲਾ ਮੰਦਰ ਰੂਪ।
ਭਾਈ ਸੰਤੋਖ ਸਿੰਘ ਜੀ ਅਗਲਾ ਅਧਿਆਇ ਸ਼ੁਰੂ ਕਰਨ ਤੋਂ ਪਹਿਲਾਂ ਸਤਿਸੰਗ ਜੀ ਮੰਗਲ ਕਰ ਰਹੇ ਨੇ। ਕਹਿੰਦੇ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਕੌਤਕ ਹਨ ਇਹ ਸਮੁੰਦਰ ਦੀ ਤਰ੍ਹਾਂ ਅਗਾਧ ਬੋਧ ਨੇ। ਭਾਈ ਬਾਲਾ ਜੀ ਜਿਹੜੇ ਸਤਿਸੰਗ ਜੀ ਇਹ ਮੰਦਰਾਚਲ ਪਰਬਤ ਦੀ ਤਰ੍ਹਾਂ ਨੇ, ਜਿਵੇਂ ਮਹਾਰਾਜ ਨੇ ਰਾਮ ਕਲੀ ਵਾਰ ਰਾਗ ਦੀ ਵਾਰ ਅੰਦਰ ਆਖਿਆ ਮਾਧਾਣਾ ਪਰਬਤ ਕਰ ਬਾਸਤ ਨੇਤਰ ਸਬਦ ਰਿੜਕਿਉਣ, ਉਹ ਪ੍ਰਮਾਣ ਹੈ ਸਮਝ ਲਓ ਇੱਥੇ ਚੱਲ ਰਿਹਾ। ਕਹਿੰਦੇ ਮਹਾਰਾਜ ਜੀ ਦੇ ਕੌਤਕ ਤਾਂ ਅਗਾਧ ਬੋਧ ਸਮੁੰਦਰ ਦੀ ਨਿਆਈ ਨੇ, ਤੇ ਭਾਈ ਬਾਲਾ ਜੀ ਮੰਦਰਾਚਲ ਪਰਬਤ ਦੀ ਤਰ੍ਹਾਂ ਹੈ ਵਿੱਚ ਉਸਦੇ
ਪ੍ਰੇਮ ਸ਼ੇਸ਼ ਨੇਤੀ ਭਏ ਤਿੰਨੋ ਮਥਨੇ ਅਨੂਪ।
ਕਹਿੰਦੇ ਜਿਵੇਂ ਉੱਥੇ ਸ਼ੇਸ਼ਨਾਗ ਦਾ ਨੇਤਰਾ ਪਾ ਲਿਆ ਸੀ, ਮੰਦਰਾਚਲ ਪਰਬਤ ਨੂੰ ਮਧਾਣਾ ਬਣਾ ਕੇ ਸਮੁੰਦਰ ਰਿੜਕਿਆ ਸੀ, ਸਮਝ ਲਓ ਵੀ ਇੱਥੇ ਭਾਈ ਬਾਲਾ ਜੀ ਮੰਦਰਾਚਲ ਪਰਬਤ ਨੇ ਤੇ ਪ੍ਰੇਮ ਦਾ ਨੇਤਰਾ, ਜਿਸ ਮਹਾਰਾਜ ਜੀ ਦੀ ਕੀਰਤੀ ਦੇ ਕੌਤਕਾਂ ਦੇ ਜਸ ਨੂੰ ਰਿੜਕ ਕੇ ਭਾਈ ਬਾਲਾ ਜੀ ਸਿੱਖਾਂ ਵਾਸਤੇ ਸਤਿਸੰਗ ਜੀ 14 ਰਤਨ ਕੱਢ ਰਹੇ ਹੈ, ਸਮਝ ਲਓ ਵੀ ਇਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੀਵਨ ਦੀ ਕਥਾ ਸਿੱਖਾਂ ਵਾਸਤੇ 14 ਰਤਨਾਂ ਤੋਂ ਵੱਧ ਕੀਮਤੀ ਹੈ ਜੋ ਭਾਈ ਬਾਲਾ ਜੀ ਪਰਉਪਕਾਰ ਕਰ ਰਹੇ ਹਨ। ਮਹਾਰਾਜ ਜੀ ਦੀ ਜਿਹੜੀ ਕੀਰਤੀ ਸਤਿਸੰਗ ਜੀ ਇਹ ਬਹੁਤ ਪਵਿੱਤਰ ਨਿਰਮਲ ਸੁੱਖ ਦੇਣ ਵਾਲੀ ਤੇ ਅੰਮ੍ਰਿਤ ਵਰਗੀ ਹੈ। ਕਹਿੰਦੇ ਦੇਵਤਿਆਂ ਵਰਗੇ ਸਿੱਖਾਂ ਨੂੰ ਸੁੱਖ ਦੇਣ ਵਾਸਤੇ ਇਹ ਮਹਾਰਾਜ ਜੀ ਦੇ ਜੀਵਨ ਦੀ ਪਾਵਨ ਪਵਿੱਤਰ ਨਿਰਮਲ ਕਥਾ ਸਮਝ ਲਓ ਵੀ ਇੱਕ ਅੰਮ੍ਰਿਤ ਦੀ ਨਦੀ ਜਿਵੇਂ ਵਗਾ ਦਿੱਤੀ ਹੋਵੇ। ਪਰ ਫਿਰ ਵੀ ਇਹ ਸਾਰਿਆਂ ਨੂੰ ਸਤਿਸੰਗ ਜੀ ਸੁੱਖ ਦੇਣ ਵਾਲੀ ਨਹੀਂ। ਨਿਸ਼ਚਰ ਹੁੰਦੇ ਨੇ ਦੈਂਤ, ਜਿਹੜੇ ਦੈਂਤਾਂ ਦੀ ਬੁੱਧੀ ਰੱਖਣ ਵਾਲੇ ਸਾਕਤ ਨੇ ਗੁਰੂ ਘਰ ਦੇ ਨਿੰਦਕ, ਉਹਨਾਂ ਨੂੰ ਸਤਿਸੰਗ ਜੀ ਇਹ ਕਥਾ ਭਾਵੇਂ ਮਹਾਰਾਜ ਜੀ ਦੀ ਸੁੱਖ ਦੇਣ ਵਾਲੀ ਹੈ, ਅੰਮ੍ਰਿਤ ਵਰਗੀ ਹੈ, ਨਿਰਮਲ ਹੈ, ਪਰ ਉਹਨਾਂ ਨੂੰ ਗੁਰੂ ਘਰ ਦੇ ਨਿੰਦਕਾਂ ਨੂੰ ਦੁੱਖ ਹੀ ਦਿੰਦੀ ਇਹ ਫਿਰ ਵੀ। ਕਹਿੰਦੇ ਦੇ ਨਾ ਪੀ ਨਾ ਵਿਘਨ ਪਸਾਰੇ, ਉਹਨਾਂ ਇਹ ਅੰਮ੍ਰਿਤ ਰੂਪੀ ਕਥਾ ਦਾ ਰਸ ਪੀਣਾ ਕੋਈ ਨਹੀਂ, ਕਿਸੇ ਦੂਸਰੇ ਨੂੰ ਦੇਣਾ ਤੇ ਵੰਡਣਾ ਕੋਈ ਨਹੀਂ, ਇਸ ਕਰਕੇ ਉਹਨਾਂ ਦੀ ਤੇ ਡਿਊਟੀ ਮਹਾਰਾਜ ਜੀ ਦੀ ਕਥਾ ਵਿੱਚ ਵਿਘਨ ਪਾਉਣ ਦੀ ਹੈ। ਕਹਿੰਦੇ ਨੇ ਸਾਰਿਆਂ ਲਈ ਸੁਖਦਾਈ ਹੈ ਪਰ ਨਿੰਦਕਾਂ ਵਾਸਤੇ ਨਹੀਂ, ਕਿਉਂਕਿ ਨਿੰਦਕਾਂ ਦਾ ਤਾਂ ਕੰਮ ਹੁੰਦਾ ਮਹਾਰਾਜ ਦੀ ਗੁਰੂ ਘਰ ਦੀ ਨਿੰਦਿਆ ਕਰਕੇ ਵਿੱਚ ਵਿਘਨ ਪਾਉਣਾ।
ਰੂਪ ਮੋਹਨੀ ਅੰਗਦ ਹੋਏ,
ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਬਹੁਤ ਸਤਿਸੰਗ ਜੀ ਪਾਵਨ ਪਵਿੱਤਰ ਸਰੂਪ ਮਨ ਨੂੰ ਮੋਹ ਲੈਣ ਵਾਲਾ ਜੋ ਹੈ। ਪਰ ਕਹਿੰਦੇ ਨੇ ਅਸੁਰ ਦੈਂਤਾਂ ਦੀ ਜਿਹੜੀ ਸਤਿਸੰਗ ਜੀ ਬੁੱਧੀ ਬਿਰਤੀ ਵਾਲੇ ਲੋਕ ਨੇ ਉਹ ਕੌੜੇ ਬੋਲ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਬੋਲਦੇ ਰਹੇ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਵੀ ਬੋਲਦੇ ਰਹੇ ਹਨ।
ਸਿੱਖਣ ਕੋ ਪਾਨ ਕਰਾਈ,
ਪਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਭਾਈ ਬਾਲਾ ਜੀ ਤੋਂ ਇਹ ਸਰਵਣ ਕਰਕੇ ਦੇਵਤਿਆਂ ਵਰਗੇ ਸਿੱਖਾਂ ਨੂੰ ਇਹ ਅੰਮ੍ਰਿਤ ਵਰਗੀ ਕਥਾ ਸਰਵਣ ਕਰਵਾਈ ਹੈ। ਕਹਿੰਦੇ ਨੇ ਮੁਕਤੀ ਦਾ ਸੁੱਖ ਦੇਣ ਵਾਸਤੇ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਭਾਈ ਬਾਲਾ ਜੀ ਦੇ ਸਤਿਸੰਗ ਜੀ ਰਾਹੀਂ ਕਿਰਪਾ ਕੀਤੀ ਸਿੱਖਾਂ ਉੱਪਰ। ਇਹ
ਪਯੋ ਰਾਹਾ ਹਿੰਦਾਲੇ ਗਾਇਆ,
ਪਰ ਕਹਿੰਦੇ ਨੇ ਬਾਬੇ ਹੰਦਾਲ ਦੀ ਕੁਲ ਵਿੱਚ ਸਤਿਸੰਗ ਜੀ ਇੱਕ ਰਾਹੂ, ਜਿਵੇਂ ਰਾਹੂ ਤੇ ਕੇਤੂ ਕਹਿੰਦੇ ਨਾ ਦੋ ਬੜੇ ਮਾੜੇ ਗ੍ਰਹਿ, ਪਯੋ ਰਾਹੋ ਇੱਕ ਹੰਦਾਲੇ ਜਾਇਆ, ਹੰਦਾਲ ਬਾਬੇ ਹੰਦਾਲ ਦੀ ਕੁਲ ਵਿੱਚ ਸਤਿਸੰਗ ਜੀ ਕਹਿੰਦੇ ਇੱਕ ਖੋਟੀ ਮੱਤ ਵਾਲਾ ਰਾਹੂ ਦੀ ਤਰ੍ਹਾਂ ਪੁਰਸ਼ ਪੈਦਾ ਹੋ ਗਿਆ।
ਗਿਆਨ ਪੁਸਤਕ ਤੋਂ ਵਿਪਰੀਤ ਬਣਾਇਆ,
ਜਿਸ ਨੇ ਮਹਾਰਾਜ ਜੀ ਦੀ ਇਹ ਸਤਿਸੰਗ ਜੀ ਜਿਹੜੀ ਭਾਈ ਬਾਲਾ ਜੀ ਦੁਆਰਾ ਜੀਵਨ ਦੀ ਕਥਾ ਸੀ ਇਹਦੇ ਚ ਵਿਗਾੜ ਪੈਦਾ ਕੀਤਾ। ਤੇ ਬਾਬਾ ਹੰਦਾਲ ਕੌਣ ਸੀ ਸਤਿਸੰਗ ਜੀ, ਥੋੜਾ ਜਿਹਾ ਟੂਕ ਮਾਤਰੇ ਤੇ ਵਿਚਾਰ ਕਰਦੇ, ਬਾਕੀ ਅੱਗਿਓਂ ਪਤਾ ਲੱਗ ਜਾਏਗਾ। ਗੁਰੂ ਰਾਮਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿਣ ਵਾਲਾ ਸਤਿਸੰਗ ਜੀ ਬਹੁਤ ਗੁਰਮੁਖ ਪਿਆਰਾ ਸਿੱਖ ਸੀ ਤੇ ਜੰਡਿਆਲੇ ਗੁਰੂ ਦਾ ਰਹਿਣ ਵਾਲਾ ਸੀ ਇਹ। ਗੁਰੂ ਸਾਹਿਬ ਜੀ ਦੀ ਇਹਦੇ ਉੱਪਰ ਤਾਂ ਕਿਰਪਾ ਸੀ, ਇਹ ਸ਼ਰਧਾਲੂ ਸੀ, ਪਰ ਜਦੋਂ ਸਤਿਸੰਗ ਜੀ ਅੱਗਿਓਂ ਇਹ ਚੜ੍ਹਾਈ ਕਰ ਗਿਆ ਤੇ ਇਹਦੀ ਜਿਹੜੀ ਹੰਸ ਬੰਸ ਸੀ ਉਹ ਆਪਣੇ ਆਪ ਨੂੰ ਗੁਰੂ ਅਖਵਾਉਣ ਲੱਗ ਪਈ, ਤੇ ਉਹਨਾਂ ਨੇ ਇਹਨੂੰ ਬਾਬੇ ਹੰਦਾਲ ਨੂੰ ਵੀ ਗੁਰੂ ਆਖਣਾ ਸ਼ੁਰੂ ਕਰਤਾ। ਜੰਡਿਆਲਾ ਗੁਰੂ ਕਾ ਤਾਂ ਹੀ ਵੱਜਦਾ। ਉਹਨਾਂ ਨੇ ਆਖਿਆ ਇਹ ਕਿਹੜੇ ਗੁਰੂ ਨਾਨਕ ਪਾਤਸ਼ਾਹ ਤੋਂ ਘੱਟ ਸਨ ਸਾਡੇ ਵੱਡੇ ਵਡੇਰੇ ਬਾਬਾ ਹੰਦਾਲ ਜੀ। ਉਹ ਹੰਦਾਲ ਦੇ ਸਤਿਸੰਗ ਜੀ ਅੱਗਿਓਂ ਕੋਲ ਵਿੱਚ ਜਿਹੜੇ ਖੋਟੀ ਮੱਤ ਵਾਲੇ ਕੁਝ ਪੈਦਾ ਹੋਏ, ਇੱਕ ਤਾਂ ਉਹ ਗੁਰੂ ਬਣ ਬੈਠੇ, ਇੱਕ ਉਹਨਾਂ ਨੇ ਇਹ ਸਾਖੀ ਮਹਾਰਾਜ ਜੀ ਦੇ ਜੀਵਨ ਦੀ ਕਥਾ ਜਿਹੜੀ ਸੀ ਵਿਗਾੜ ਦਿੱਤੀ ਸੀ ਇੱਕ ਗ੍ਰੰਥ ਵੱਖਰਾ ਨਾਲ ਤਿਆਰ ਕਰਕੇ, ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਭਾ ਘੱਟ ਸੀ ਤੇ ਬਾਬੇ ਹੰਦਾਲ ਦੀ ਉਹਨਾਂ ਜ਼ਿਆਦਾ ਲਿਖ ਦਿੱਤੀ ਸੀ। ਇਹ ਜ਼ਿਕਰ ਕਰਦੇ ਪਏ ਆ ਭਾਈ ਸੰਤੋਖ ਸਿੰਘ ਜੀ। ਕਹਿੰਦੇ ਨੇ ਇੱਕ ਰਾਹੂ ਦੀ ਬੁੱਧੀ ਵਾਲਾ ਮੰਦ ਬੁੱਧੀ ਵਾਲਾ ਪਾਪੀ ਪੁਰਸ਼ ਬਾਬੇ ਹੰਦਾਲ ਦੀ ਕੁਲ ਵਿੱਚ ਪੈਦਾ ਹੋਇਆ, ਜਿਹਨੇ ਮਹਾਰਾਜ ਜੀ ਦੀ ਇਹ ਭਾਈ ਬਾਲਾ ਜੀ ਦੁਆਰਾ ਵਰਣਨ ਕੀਤੀ ਜਿਹੜੀ ਉਸਤਤ ਦੀ ਕਥਾ ਸੀ ਇਹਨੂੰ ਵਿਗਾੜਨ ਦਾ ਯਤਨ ਕੀਤਾ ਸੀ। ਕਹਿੰਦੇ ਨੇ ਮਹਾਰਾਜ ਜੀ ਦੀ ਵਡਿਆਈ ਦੇ ਚੰਦਰਮਾ ਨੂੰ ਸਤਿਸੰਗ ਜੀ ਇਹ ਰਾਹੂ ਨੇ ਜਿਵੇਂ ਕਲੰਕਿਤ ਕਰਨ ਦਾ ਯਤਨ ਕੀਤਾ, ਬਾਬੇ ਹੰਦਾਲ ਦੀ ਕੁਲ ਵਿੱਚ ਹੋਇਆ ਸੀ ਇਹ।
ਮੂਰਖ ਮਤ ਕਲ ਮਲਨ ਮਲੀਨਾ।
ਕਹਿੰਦੇ ਇਸ ਮੂਰਖ ਮਤ ਵਾਲੇ ਕਲੰਕੀ ਬੰਦੇ ਨੇ ਪਾਪ ਕਰਕੇ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਪਵਿੱਤਰ ਕਥਾ ਵਿੱਚ ਰਲਾ ਪਾਇਆ ਸੀ।
ਦੋਹਰਾ ਕਹਿਤ ਕਥਾ ਕਾਵ ਕਾਮ ਦਾ ਗੁਰ ਸਿੱਖਣ ਕੇ ਪਾਸ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਮੈਂ ਇਹ ਕਥਾ ਗੁਰੂ ਕੇ ਸਿੱਖਾਂ ਨੂੰ ਤਾਂ ਸੁਣਾ ਰਿਹਾ ਭਈ ਇਹ ਮਨੋਕਾਮਨਾ ਪੂਰੀ ਕਰਨ ਵਾਲੀ ਔਰ ਇਹਦੇ ਵਿੱਚ ਸਿਰਫ ਗੁਰੂ ਦੀ ਸੋਭਾ ਹੈ, ਇਹਦੇ ਵਿੱਚ ਮੈਂ ਕਿਸੇ ਆਮ ਹੋਰ ਕਿਸੇ ਦੁਨਿਆਵੀ ਸ਼ਖਸ ਦੀ ਸੋਭਾ ਨਹੀਂ ਕੀਤੀ। ਪਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਅਸੀਂ ਇਹ ਕਥਾ ਲਿਖਣੀ ਸ਼ੁਰੂ ਕੀਤੀ ਸਰੋਤਿਆਂ ਨੂੰ ਗੁਰੂ ਕੇ ਸਿੱਖਾਂ ਨੂੰ ਸੁਣਾਈ, ਉਹਨਾਂ ਦੇ ਮਨ 'ਚ ਇੱਕ ਸ਼ੰਕਾ ਪੈ ਗਿਆ ਸੀ। ਉਹਨਾਂ ਨੇ ਉਹ ਆਪਣੇ ਮਨ ਦਾ ਸ਼ੰਕਾ ਭਾਈ ਸੰਤੋਖ ਸਿੰਘ ਜੀ ਅੱਗੇ ਪ੍ਰਗਟ ਕੀਤਾ। ਫਿਰ
ਭਾਈ ਸ੍ਰੀ ਨਾਨਕ ਵਰ ਪਰਮ ਵਿਲਾਸਾ
ਉਹਨਾਂ ਨੇ ਆਖਿਆ ਭਾਈ ਸੰਤੋਖ ਸਿੰਘ ਜੀ ਠੀਕ ਹੈ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ ਲਿਖਦੇ ਪਏ ਜੇ, ਪਰ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ ਹੋਰ ਵੀ ਕਿਤਿਓਂ ਸੁਣੀ ਹੈ, ਹੋਰ ਵੀ ਹੈ ਕਈਆਂ ਪੋਥੀਆਂ 'ਚ ਲਿਖੀ ਹੋਈ।
ਬਹੁਤ ਪੋਥੀ ਪਰ ਹੈ ਇਤਿਹਾਸ,
ਕਿਉਂਕਿ ਬਹੁਤ ਪੋਥੀਆਂ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਲਿਖਿਆ ਹੋਇਆ ਹੈ। ਉਹ ਤੇ ਭਾਈ ਸੰਤੋਖ ਸਿੰਘ ਜੀ ਹੋਰ ਤਰ੍ਹਾਂ ਲਿਖਿਆ ਹੋਇਆ, ਤੁਸੀਂ ਸਾਨੂੰ ਹੋਰ ਤਰ੍ਹਾਂ ਸੁਣਾ ਰਹੇ ਜੇ। ਇਹ ਭਾਈ ਸੰਤੋਖ ਸਿੰਘ ਜੀ ਨੇ ਜਦੋਂ ਆਹ ਗ੍ਰੰਥ ਨਾਨਕ ਪ੍ਰਕਾਸ਼ ਲਿਖਣਾ ਸ਼ੁਰੂ ਕੀਤਾ ਉਦੋਂ ਦੀ ਗੱਲ ਲਿਖਦੇ ਪਏ ਆ। ਕਹਿੰਦੇ ਨੇ ਜਦੋਂ ਅਸੀਂ ਇਹ ਕਥਾ ਸਰੋਤਿਆਂ ਨੂੰ ਸੁਣਾਉਣੀ ਸ਼ੁਰੂ ਕੀਤੀ, ਕੁਝ ਗੁਰਮੁਖ ਪਿਆਰੇ ਜਿਹੜੇ ਸਰੋਤੇ ਸਨ ਉਹਨਾਂ ਨੇ ਸ਼ੰਕਾ ਕੀਤਾ, ਭਾਈ ਸੰਤੋਖ ਸਿੰਘ ਜੀ ਕਥਾ ਤਾਂ ਮਹਾਰਾਜ ਜੀ ਅਸੀਂ ਹੋਰ ਪੋਥੀਆਂ ਤੋਂ ਵੀ ਪੜ੍ਹੀ ਆ, ਉੱਥੇ ਤਾਂ ਹੋਰ ਤਰ੍ਹਾਂ ਲਿਖੀ ਹੋਈ ਹੈ। ਤੇ ਭਾਈ ਸੰਤੋਖ ਸਿੰਘ ਜੀ ਤੁਸੀਂ ਆਪਣੇ ਮੁਖੋਂ ਹੋਰ ਤਰ੍ਹਾਂ ਕਹਿ ਰਹੇ ਜੇ ਗੁਰੂ ਸਾਹਿਬ ਜੀ ਦੀ ਕਥਾ ਸਾਨੂੰ, ਇਹ ਸਾਡੇ ਮਨ ਵਿੱਚ ਸ਼ੰਕਾ ਪੈ ਗਿਆ ਭਾਈ ਸੰਤੋਖ ਸਿੰਘ ਜੀ ਤੁਹਾਡੇ ਤੋਂ ਮਹਾਰਾਜ ਜੀ ਦੀ ਕਥਾ ਸੁਣ ਕੇ,
ਕਿਉਂ ਤੁਮ ਅੰਤਹਗਤ ਹੈ ਅਲਾਇਓ,
ਤੁਸੀਂ ਉਹਨਾਂ ਪਹਿਲਾਂ ਪੋਥੀਆਂ ਨਾਲੋਂ ਵੱਖਰੀ ਕਿਉਂ ਕਥਾ ਲਿਖ ਰਹੇ ਜੇ ਮਹਾਰਾਜ ਜੀ ਦੀ।
ਕਹਿ ਕਰ ਸਭ ਦੇਹੋ ਮਿਟਾਏ,
ਜਾਂ ਤਾਂ ਸਾਡੇ ਮਨ ਦਾ ਸ਼ੰਕਾ ਦੂਰ ਕਰੋ ਤਾਂ ਤੁਹਾਡੇ ਤੋਂ ਅਸੀਂ ਇਹ ਕਥਾ ਸੁਣਾਂਗੇ, ਤੇ ਜਾਂ ਫਿਰ ਜੇ ਤੁਹਾਡੇ ਕੋਲ ਜਵਾਬ ਕੋਈ ਨਹੀਂ ਤੇ ਫਿਰ ਅਸੀਂ ਉਹ ਜਿਹੜੀ ਪਹਿਲੀ ਕਥਾ ਪੜ੍ਹੀ ਹੈ ਪੋਥੀਆਂ ਤੋਂ ਉਹ ਹੀ ਠੀਕ ਹੈ ਸਾਨੂੰ। ਜਾਂ ਤਾਂ ਸ਼ੰਕਾ ਦੂਰ ਕਰਕੇ ਫਿਰ ਇਹ ਕਥਾ ਸਾਨੂੰ ਸੁਣਾਓ, ਜਿਸ ਨੂੰ ਸੁਣਨ ਕਰਕੇ ਗੁਰੂ ਸਾਹਿਬ ਜੀ ਦੇ ਉੱਤੇ ਸਾਡਾ ਭਰੋਸਾ ਵੱਧ ਜਾਏ, ਸਾਡਾ ਸ਼ੰਕਾ ਦੂਰ ਹੋ ਜਾਵੇ। ਉਹਨਾਂ ਗੁਰਮੁਖਾਂ ਸਰੋਤਿਆਂ ਤੋਂ ਸੁਣ ਕੇ ਭਾਈ ਸੰਤੋਖ ਸਿੰਘ ਜੀ ਨੇ ਅੱਗਿਓਂ ਏਦਾਂ ਬੇਨਤੀ ਕੀਤੀ ਜੀ,
ਉਮਰੀ ਧਨ ਸੋ ਮਤ ਮਤਵਾਨ,
ਆਖਿਆ ਇਹ ਗੁਰੂ ਕੇ ਸਿੱਖੋ ਤੁਸੀਂ ਧਨ ਜੇ, ਤੁਹਾਡੀ ਮਤ ਵੀ ਧਨ ਹੈ, ਤੁਹਾਡੀ ਅਕਲ ਧਨਤਾ ਦੇ ਯੋਗ ਹੈ,
ਭਲੋ ਸੰਦੇਹ ਆਪ ਮਨ ਠਾਨਾ,
ਚੰਗਾ ਸ਼ੰਕਾ ਕੀਤਾ ਤੁਸਾਂ, ਚੰਗੀ ਗੱਲ ਹੈ ਵੀ ਤੁਸਾਂ ਇਹ ਹੁਣ ਸਵਾਲ ਕਰ ਦਿੱਤਾ ਮੈਨੂੰ, ਹੁਣ ਮੈਂ ਤੁਹਾਡੇ ਮਨ ਦਾ ਇਹ ਸਾਰਾ ਭਰਮ ਤੇ ਸ਼ੰਕਾ ਦੂਰ ਕਰ ਦਿਆਂਗਾ।
ਪੁੱਤਰ ਸੁਣਹੁੰ ਦਿਆ ਨਿਜ ਕੰਨ,
ਭਾਈ ਸੰਤੋਖ ਸਿੰਘ ਜੀ ਨੇ ਆਖਿਆ ਫਿਰ ਹੁਣ ਤੁਸੀਂ ਐਨ ਧਿਆਨ ਨਾਲ ਕੰਨ ਕਰਕੇ ਮੇਰੇ ਕੋਲੋਂ ਉੱਤਰ ਸੁਣ ਲਓ ਕਿ ਜਿਹੜੀ ਉਹਨਾਂ ਪੋਥੀਆਂ 'ਚ ਕਥਾ ਲਿਖੀ ਉਹਦੇ ਵਿੱਚ ਤੇ ਜਿਹੜੀ ਅਸੀਂ ਕਥਾ ਲਿਖਦੇ ਪਏ ਤੁਹਾਨੂੰ ਸੁਣਾਉਂਦੇ ਪਏ ਇਹਦੇ ਵਿੱਚ ਕੀ ਫਰਕ ਕੀ ਹੈ। ਭਾਈ ਸੰਤੋਖ ਸਿੰਘ ਜੀ ਨੇ ਆਖਿਆ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਨ ਦਾ ਸ਼ੰਕਾ ਹੀ ਨਾਸ ਕਰਾਂਗਾ, ਇਹ ਤੁਹਾਡੇ ਮਨ ਦਾ ਜਿਹੜਾ ਸ਼ੱਕ ਪੈ ਗਿਆ ਦੂਰ ਕਰ ਦਿਆਂਗਾ।
ਬਦਨਹਿ ਤੇ ਉਚਰੋਂ ਬਾਹਰ ਸ਼੍ਰੀ ਨਾਨਕ ਪ੍ਰਕਾਸ਼,
ਉਦੋਂ ਬਾਅਦ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਮੈਂ ਤੁਹਾਨੂੰ ਸੁਣਾਵਾਂਗਾ, ਪਹਿਲਾਂ ਤੁਹਾਡੇ ਮਨ ਦਾ ਇਹ ਭਰਮ ਇਹ ਸ਼ੰਕਾ ਦੂਰ ਕਰ ਦਿਆਂਗਾ। ਭਾਈ ਸੰਤੋਖ ਸਿੰਘ ਜੀ ਸਾਧ ਸੰਗਤ ਜੀ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਹੋਏ, ਇਹ 14 ਪੋਥੀਆਂ ਵਿੱਚ ਹੈ ਸਾਰਾ ਇਤਿਹਾਸ, 3 ਪੋਥੀਆਂ ਜਿਹੜੀਆਂ ਇਹਨਾਂ ਨੂੰ ਨਾਨਕ ਪ੍ਰਕਾਸ਼ ਆਖੀਦਾ ਉਹਦੇ ਵਿੱਚ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਹੈ, 1 ਪੋਥੀ ਜਿਹੜੀ ਸਭ ਤੋਂ ਪਹਿਲੀ ਉਹਦੇ ਵਿੱਚ ਭਾਈ ਸੰਤੋਖ ਸਿੰਘ ਜੀ ਦਾ ਆਪਣਾ ਦੱਸਿਆ ਉਹਨਾਂ ਨੇ ਸਾਰਾ ਕੁਝ, ਅਸੀਂ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ, ਕਿੱਥੇ ਜਨਮ ਹੋਇਆ, ਕਿੱਥੇ ਕਿੱਥੇ ਰਹੇ, ਕਿਵੇਂ ਇਹ ਇਤਿਹਾਸ ਲਿਖਿਆ, ਤੇ ਬਾਕੀ ਦੀਆਂ ਸਾਧ ਸੰਗਤ ਜੀ ਜਿਹੜੀਆਂ 10 ਪੋਥੀਆਂ ਉਹਦੇ ਵਿੱਚ 9 ਪਾਤਸ਼ਾਹੀਆਂ ਦਾ ਜੀਵਨ ਤੇ ਥੋੜਾ ਅਖੀਰ ਤੇ ਜਾ ਕੇ ਬਾਬਾ ਬੰਦਾ ਬਹਾਦਰ ਦਾ। ਬਹੁਤ ਗੁਰਮੁਖ ਪਿਆਰੇ ਸਨ ਉਹ, ਉਹਨਾਂ ਦੇ ਜੀਵਨ ਦੀ ਸਾਧ ਸੰਗਤ ਜੀ ਇੱਕ ਘਟਨਾ, ਜਦੋਂ ਰਾਜੇ ਉਦੇ ਸਿੰਘ ਦੇ ਕੋਲ ਰਹਿ ਕੇ ਇਹ ਲਿਖਦੇ ਪਏ ਸਨ ਇਤਿਹਾਸ, ਇੱਕ ਵਿਦਵਾਨ ਪੰਡਿਤ ਆਇਆ ਸੀ ਜਿਹਨੇ, ਕਿਉਂਕਿ ਇਹਨਾਂ ਦੀ ਸੋਭਾ ਬਹੁਤ ਸੀ ਅਤੇ ਬਹੁਤ ਵੱਡੇ ਵਿਦਵਾਨ ਸਨ, ਮਹਾਰਾਜ ਦੀ ਕਿਰਪਾ ਸੀ ਭਾਈ ਸੰਤੋਖ ਸਿੰਘ ਜੀ ਉੱਪਰ, ਉਹ ਪੰਡਿਤ ਵਿਦਵਾਨ ਨੇ ਆਣ ਕੇ ਰਾਜੇ ਨੂੰ ਆਖਿਆ ਤੁਹਾਡੇ ਕੋਲ ਸੁਣੀਦਾ ਇੱਕ ਬੜਾ ਸਿੱਖ ਵਿਦਵਾਨ ਹੈ, ਮੈਂ ਉਹਦੇ ਨਾਲ ਕੁਝ ਵਿਚਾਰ ਕਰਨੀ ਚਾਹੁੰਦਾ। ਉਹਨੇ ਆਖਿਆ ਠੀਕ ਹੈ, ਅਸੀਂ ਸੁਨੇਹਾ ਦੇ ਦਿੰਦੇ ਹਾਂ, ਉਹ ਇਕਾਂਤ ਵਿੱਚ ਕਥਾ ਲਿਖਾਉਂਦੇ ਪਏ ਹੈ, ਤੁਹਾਡਾ ਸੁਨੇਹਾ ਪਹੁੰਚਾ ਦਿੰਦੇ। ਸੁਨੇਹਾ ਪਹੁੰਚਾ ਦਿੱਤਾ ਜੀ, ਤੁਹਾਡੇ ਨਾਲ ਕੋਈ ਪੰਡਿਤ ਵਿਦਵਾਨ ਵਿਚਾਰ ਕਰਨ ਵਾਸਤੇ ਆਇਆ। ਭਾਈ ਸੰਤੋਖ ਸਿੰਘ ਜੀ ਨੇ ਆਖਿਆ ਉਹਨੂੰ ਮੇਰੇ ਕੋਲ ਭੇਜ ਦਿਓ। ਜਦੋਂ ਪੰਡਿਤ ਉੱਥੇ ਗਿਆ ਜਿੱਥੇ ਇਹ ਕਥਾ ਲਿਖਾ ਰਹੇ ਸਨ ਇਕਾਂਤ ਵਿੱਚ, ਪੰਡਿਤ ਨਾਲ 2-4 ਮਿੰਟ ਸਿਰਫ ਗੱਲਬਾਤ ਕੀਤੀ, ਭਾਈ ਸੰਤੋਖ ਸਿੰਘ ਜੀ ਅੰਦਰ ਗਏ, ਅੰਦਰੋਂ ਇੱਕ ਰੇਜਾ ਚੱਕ ਕੇ ਲਿਆਂਦਾ, ਉਹਦੇ ਉੱਪਰ ਕੁਝ ਮਾਇਆ ਰੱਖੀ, ਥੋੜ੍ਹੇ ਜਿਹੇ ਗਹਿਣੇ ਰੱਖੇ, ਅਤੇ ਪੰਡਿਤ ਨੂੰ ਆਖਿਆ ਆ ਲਓ ਜੀ ਮੇਰੇ ਵੱਲੋਂ ਸਰੋਪਾ, ਤੁਸੀਂ ਬਹੁਤ ਵੱਡੇ ਵਿਦਵਾਨ ਜੇ, ਮੈਂ ਵਿਚਾਰ ਨਹੀਂ ਕਰਨਾ। ਉਹ ਉਸੇ ਤਰ੍ਹਾਂ ਉਹਦੇ ਕੋਲ ਚਲ ਗਿਆ ਰਾਜੇ ਕੋਲ, ਅਤੇ ਜਾ ਕੇ ਕਹਿਣ ਲੱਗਾ ਜੀ ਉਹ ਤੁਹਾਡਾ ਐਵੇਂ ਨਕਲੀ ਵਿਦਵਾਨ, ਐਵੇਂ ਹੀ ਸੋਭਾ ਲੋਕ ਕਰੀ ਜਾਂਦੇ ਸੀ, ਬੜਾ ਵੱਡਾ ਵਿਦਵਾਨ ਹੈ ਭਾਈ ਸੰਤੋਖ ਸਿੰਘ, ਬੜਾ ਵੱਡਾ ਵਿਦਵਾਨ, ਉਹਨੇ ਤਾਂ ਬਿਨਾਂ ਚਰਚਾ ਤੋਂ ਹੀ ਮੇਰੇ ਕੋਲ ਹਾਰ ਮੰਨ ਲਈ ਹੈ, ਆਹ ਦੇਖੋ ਉਹਨੇ ਸਰੋਪਾ ਦੇ ਦਿੱਤਾ, ਮਾਇਆ ਦਿੱਤੀ, ਗਹਿਣੇ ਦਿੱਤੇ ਮੈਨੂੰ, ਕਹਿੰਦਾ ਮੈਂ ਨਹੀਂ ਚਰਚਾ ਕਰਨੀ। ਰਾਜੇ ਉਦੇ ਸਿੰਘ ਨੇ ਹੈਰਾਨੀ ਮੰਨੀ, ਉਹਨੇ ਸੁਨੇਹਾ ਭੇਜਿਆ ਭਾਈ ਸੰਤੋਖ ਸਿੰਘ ਜੀ ਨੂੰ ਬੁਲਾ ਲਿਆ, ਕਿਹਾ ਭਾਈ ਸਾਹਿਬ ਜੀ ਇਸ ਗੱਲ 'ਚ ਤਾਂ ਆਪਣੀ ਹੇਠੀ ਹੈ, ਇਹ ਪੰਡਿਤ ਜੀ ਇੱਦਾਂ ਕਹਿੰਦੇ, ਤੁਸੀਂ ਇੱਦਾਂ ਕਿਉਂ ਕੀਤਾ? ਉਹਨੇ ਆਖਿਆ ਠੀਕ ਹੈ ਜੀ, ਕੱਲ੍ਹ ਨੂੰ ਸਮਾਂ ਰੱਖ ਲਓ, ਮੈਂ ਇਹਨਾਂ ਨਾਲ ਚਰਚਾ ਕਰਾਂਗਾ, ਵਿਚਾਰ ਕਰ ਲਾਂਗਾ। ਸਮਾਂ ਰੱਖ ਲਿਆ, ਵਿਚਾਰ ਚਰਚਾ ਸ਼ੁਰੂ ਹੋਈ, 10 ਮਿੰਟ ਤੋਂ ਉੱਪਰ ਨਹੀਂ ਹੋਈ ਵਿਚਾਰ, ਅਤੇ ਪੰਡਿਤ ਜਿਹੜਾ ਸੀ ਉਹਨੇ ਹੱਥ ਜੋੜ ਦਿੱਤੇ। ਰਾਜੇ ਨੇ ਹੈਰਾਨ ਹੋ ਕੇ ਆਖਿਆ ਭਾਈ ਸੰਤੋਖ ਸਿੰਘ ਜੀ, ਇਹ ਤਾਂ ਤੁਹਾਡੇ ਸਾਹਮਣੇ ਪਾਣੀ ਮੈਂ ਨਹੀਂ ਮੰਗ ਸਕਿਆ, ਕੱਲ੍ਹ ਤੁਸੀਂ ਕਿਉਂ ਇਵੇਂ ਕੀਤਾ? ਉਹਨਾਂ ਆਖਿਆ ਜੀ ਅਸਲ ਵਿੱਚ ਕੱਲ੍ਹ ਮੈਂ ਜਾਣ ਬੁੱਝ ਕੇ ਇਵੇਂ ਕੀਤਾ ਸੀ, ਇਸ ਕਰਕੇ ਜਦੋਂ ਮੈਂ ਇਹਨਾਂ ਨਾਲ 2-4 ਮਿੰਟ ਕੱਲ੍ਹ ਗੱਲ ਕੀਤੀ ਸੀ, ਮੈਂ ਤਾਂ ਆਖਿਆ ਸੀ ਉਹਨਾਂ ਨੂੰ ਮੇਰੇ ਕੋਲ ਭੇਜ ਦਿਓ, ਇਹਨਾਂ ਨਾਲ ਮੈਂ 2-4 ਮਿੰਟ ਗੱਲ ਕੀਤੀ, ਮੈਨੂੰ ਪਤਾ ਲੱਗ ਗਿਆ ਸੀ ਭਈ ਇਹ ਸਿਰਫ ਹੰਕਾਰ ਦੇ ਗੱਡੇ 'ਤੇ ਚੜ੍ਹੇ ਆ, ਇਹਨਾਂ ਦੇ ਅੰਦਰ ਹੈ ਕੁਝ ਨਹੀਂ, ਪਰ ਫਿਰ ਵੀ ਮੈਂ ਇਹਨਾਂ ਦਾ ਸਨਮਾਨ ਕੀਤਾ, ਇਹਨਾਂ ਨੂੰ ਸਰੋਪਾ ਦਿੱਤਾ ਸੀ, ਪਰ ਇਹਨਾਂ ਨੇ ਉਹਦਾ ਗਲਤ ਅਰਥ ਲੈ ਲਿਆ ਵੀ ਸ਼ਾਇਦ ਭਾਈ ਸੰਤੋਖ ਸਿੰਘ ਨੂੰ ਆਉਂਦਾ ਜਾਂਦਾ ਕੁਝ ਨਹੀਂ, ਮੇਰੇ ਕੋਲ ਡਰ ਗਿਆ। ਉਹ ਆਂਦੇ ਅਸਲ ਵਿੱਚ ਮੈਂ ਇਹ ਇਸ ਲਈ ਕੀਤਾ ਸੀ ਵੀ ਮੈਂ ਵਿਦਵਾਨ ਬਾਅਦ ਵਿੱਚ ਹਾਂ ਅਤੇ ਗੁਰੂ ਕਾ ਸਿੱਖ ਪਹਿਲਾਂ, ਅਤੇ ਸਿੱਖ ਆਪਣੀ ਵਿੱਦਿਆ ਨਾਲ ਕਿਸੇ ਦੀ ਹੇਠੀ ਨਹੀਂ ਕਰਦਾ, ਜੇ 4 ਅੱਖਰ ਸਿੱਖ ਨੂੰ ਆਉਂਦੇ ਆ ਨਾ ਤਾਂ ਕਿਸੇ ਦੀ ਬੇਇੱਜ਼ਤੀ ਕਰਨ ਵਾਸਤੇ ਨਹੀਂ ਆਉਂਦੇ, ਆਪਣਾ ਜਨਮ ਸਵਾਰ ਲਈ ਆਉਂਦੇ ਆ। ਮੈਂ ਇਹਦੀ ਹੇਠੀ ਨਹੀਂ ਸੀ ਕਰਨੀ ਚਾਹੁੰਦਾ, ਮੈਂ ਗੁਰੂ ਕਾ ਸਿੱਖ ਹਾਂ। ਹਾਂ ਮੈਂ ਕਹਿ ਦਿੰਦਾ ਇਹਦੇ ਨਾਲੋਂ ਵੱਧ ਹੰਕਾਰ ਕਰਕੇ, ਹਾਂ ਜੀ ਕੱਲ੍ਹ ਨੂੰ ਹੋਵੇਗੀ ਚਰਚਾ ਲੱਗ ਜਾਏਗਾ ਪਤਾ, ਕਹਿੰਦੇ ਨਹੀਂ ਮੈਂ ਇਵੇਂ ਕਰ ਨਹੀਂ ਸਕਦਾ ਕਿਉਂਕਿ ਮੈਂ ਵਿਦਵਾਨ ਬਾਅਦ ਵਿੱਚ ਹਾਂ, ਸਿੱਖ ਪਹਿਲਾਂ, ਅਤੇ ਸਿੱਖ ਕਿਸੇ ਦੀ ਹੇਠੀ ਕਰਦਾ ਹੀ ਨਹੀਂ ਆਪਣੀ ਵਿੱਦਿਆ ਦਾ, ਵਿੱਦਿਆ ਨੂੰ ਹਥਿਆਰ ਬਣਾ ਕੇ। ਉਹ ਭਾਈ ਸੰਤੋਖ ਸਿੰਘ ਜੀ ਉਹਨਾਂ ਨੇ ਆਖਿਆ ਸਰੋਤਿਆਂ ਨੂੰ ਵੀ ਤੁਸੀਂ ਬਹੁਤ ਚੰਗਾ ਸ਼ੰਕਾ ਕੀਤਾ, ਪਹਿਲਾਂ ਮੈਂ ਤੁਹਾਡੇ ਮਨ ਦਾ ਭਰਮ ਕੱਢਾਂਗਾ, ਫਿਰ ਗੁਰੂ ਸਾਹਿਬ ਜੀ ਦੇ ਜੀਵਨ ਦੀ ਕਥਾ ਤੁਹਾਨੂੰ ਸੁਣਾਵਾਂਗਾ। ਭਾਈ ਸੰਤੋਖ ਸਿੰਘ ਜੀ ਨੇ ਆਖਿਆ ਗੁਰਮੁਖੋ, ਜਿਸ ਮਨੁੱਖ ਦਾ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਪ੍ਰੇਮ ਹੁੰਦਾ ਹੈ, ਉਹਦੀ ਕਹਿਣ ਤੇ ਸੁਣਦੀ ਇਹ ਰੀਤੀ ਹੁੰਦੀ ਜਿਹੜੀ ਮੇਰੀ ਹੈ। ਭਾਈ ਸੰਤੋਖ ਸਿੰਘ ਜੀ ਨੇ ਆਖਿਆ ਜਿਵੇਂ ਮੈਂ ਮਹਾਰਾਜ ਜੀ ਦੀ ਕਥਾ ਲਿਖ ਰਿਹਾ ਤੇ ਸੁਣਾ ਰਿਹਾ, ਜਿਹੜਾ ਮਹਾਰਾਜ ਦੇ ਚਰਨਾਂ ਨਾਲ ਪ੍ਰੇਮ ਕਰਨ ਵਾਲਾ ਸਿੱਖ ਹੈ ਉਹ ਇਸੇ ਰੀਤੀ ਨਾਲ ਹੀ ਲਿਖੇਗਾ ਤੇ ਸੁਣਾਵੇਗਾ।
ਪਰ ਸੰਸੇ ਹੋਏ,
ਉਹਨਾਂ ਨੇ ਆਖਿਆ ਤੁਸੀਂ ਸੰਸਾ ਕਰ ਲਿਆ, ਪਰ ਮੇਰਾ ਪੱਕਾ ਮੈਨੂੰ ਯਕੀਨ ਹੈ ਵੀ ਥੋੜੇ ਮਿੰਟਾਂ ਬਾਅਦ ਹੀ ਤੁਹਾਡਾ ਸਾਰਾ ਸੰਸਾ ਦੂਰ ਕਰ ਦੇਵਾਂਗਾ ਮੈਂ।
ਆਣ ਬਾਣ ਨਹ ਪਰਮੈ ਸੋਏ,
ਤੇ ਫਿਰ ਬਿਨਾਂ ਸ਼ੰਕੇ ਤੋਂ ਹੋ ਕੇ ਤੁਸੀਂ ਮਹਾਰਾਜ ਜੀ ਦੀ ਕਥਾ ਸੁਣਿਓ, ਫਿਰ ਤੁਹਾਨੂੰ ਭਰਮ ਵਿੱਚ ਨਹੀਂ ਪੈਣਾ ਪਵੇਗਾ।
ਗੁਰ ਪਦ ਪੰਕਜ ਨਿਸ਼ਚਾ ਧਰਹੀ,
ਜਿਹੜਾ ਗੁਰੂ ਕਾ ਸਿੱਖ ਸ਼ੰਕੇ ਤੋਂ ਰਹਿਤ ਹੋ ਕੇ ਫਿਰ ਕਥਾ ਸੁਣਦਾ, ਮਹਾਰਾਜ ਜੀ ਉੱਤੇ ਨਿਸ਼ਚਾ ਆ ਜਾਂਦਾ, ਉਹਦਾ ਭਰੋਸਾ ਵੱਧ ਜਾਂਦਾ ਹੈ।
ਆਨ ਦੇਵ ਕੀ ਆਸ ਨਾ ਕਰਹੀ,
ਉਹ ਫਿਰ ਆਪਣੇ ਗੁਰੂ ਦੀ ਆਸ ਰੱਖਦਾ, ਕਿਸੇ ਹੋਰ ਦੇਵੀ ਦੇਵਤੇ ਦੀ ਆਸ ਨਹੀਂ ਰੱਖਦਾ।
ਭੂਪਤ ਸੇਵਾ ਹੈ, ਭੂਪਤ ਜਾਚ ਹੈ।
ਭਾਈ ਸੰਤੋਖ ਸਿੰਘ ਜੀ ਨੇ ਆਖਿਆ ਗੁਰਮੁਖ ਸਿੱਖੋ, ਜਿਹੜਾ ਰਾਜੇ ਦੀ ਸੇਵਾ ਕਰਦਾ ਜਦੋਂ ਲੋੜ ਪਵੇ ਮੰਗਦਾ ਵੀ ਰਾਜੇ ਕੋਲੋਂ ਹੀ ਆ। ਉਹ ਰਾਜੇ ਦੇ ਨੌਕਰਾਂ ਕੋਲੋਂ ਕਿਉਂ ਮੰਗੇਗਾ? ਜਿਹੜਾ ਸੇਵਾ ਸਿੱਧੀ ਰਾਜੇ ਦੀ ਕਰਦਾ ਜਦੋਂ ਲੋੜ ਪਈ ਰਾਜੇ ਤੋਂ ਹੀ ਮੰਗੇਗਾ, ਨੌਕਰਾਂ ਤੋਂ ਨਹੀਂ ਮੰਗਣ ਦੀ ਉਹਨੂੰ ਲੋੜ ਪੈਂਦੀ। ਫਿਰ
ਸੂਰਜ ਹੇਰ ਕਮਲ ਬਿਗਸਾਵ,
ਕਮਲ ਦਾ ਫੁੱਲ ਸੂਰਜ ਨੂੰ ਦੇਖ ਕੇ ਖਿੜਦਾ ਹਮੇਸ਼ਾ। ਜਿਹੜਾ ਕਮਲ ਸੂਰਜ ਨੂੰ ਦੇਖ ਕੇ ਖਿੜਨ ਵਾਲਾ ਉਹ ਟਟਹਿਣਿਆਂ ਦੀ ਰੋਸ਼ਨੀ ਤੇ ਪ੍ਰਸੰਨ ਕਦੇ ਨਹੀਂ ਹੋ ਸਕਦਾ।
ਚੰਦ ਚਕੋਰ ਚਿਤਵ ਸੁਖ ਪਾਵੈ,
ਜਿਵੇਂ ਚਕੋਰ ਸਦਾ ਚੰਦ ਨੂੰ ਦੇਖ ਕੇ ਸੁਖ ਪਾਉਂਦੀ ਹੈ।
ਕਹੋ ਤਾਰਨ ਤੇ ਕਿਉਂ ਤ੍ਰਿਪ ਪਾਵੈ,
ਉਸ ਚਕੋਰ ਨੂੰ ਤਾਰੇ ਭਾਵਾਂ ਹਜ਼ਾਰਾਂ ਚੜੇ ਹੋਣ, ਤਾਰਿਆਂ ਵੱਲ ਦੇਖ ਕੇ ਸੁਖ ਨਹੀਂ ਮਿਲਦਾ, ਤਸੱਲੀ ਨਹੀਂ ਹੁੰਦੀ। ਜਿਹੜੀ ਚੰਦਰਮਾ ਨੂੰ ਦੇਖ ਕੇ ਸੁਖ ਪਾਉਣ ਵਾਲੀ, ਉਹਨੂੰ ਤਾਰਿਆਂ ਤੋਂ ਕਿਵੇਂ ਪ੍ਰਸੰਨਤਾ ਆ ਸਕਦੀ ਹੈ?
ਪੂਰਬ ਪੋਥੀ ਜੋਲ ਕੀ ਸ੍ਰੀ ਨਾਨਕ ਇਤਿਹਾਸ,
ਭਾਈ ਸੰਤੋਖ ਸਿੰਘ ਜੀ ਨੇ ਆਖਿਆ ਜਿਹੜੀ ਮਹਾਰਾਜ ਜੀ ਦੀ ਇਤਿਹਾਸ ਦੀ ਪੋਥੀ ਲਿਖੀ ਹੈ, ਇਹ ਉਹਨਾਂ ਨੇ ਤਾਂ ਪ੍ਰਮਾਣ ਦਿੱਤੇ ਕਿ ਚਕੋਰ ਨੂੰ ਚੰਦਰਮਾ ਨੂੰ ਦੇਖ ਕੇ ਸੁੱਖ ਮਿਲਦਾ, ਉਹ ਤਾਰਿਆਂ ਨੂੰ ਦੇਖ ਕੇ ਨਹੀਂ ਪ੍ਰਸੰਨ ਹੋ ਸਕਦੀ। ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਸੁਣ ਕੇ, ਉਹਨਾਂ ਦੀ ਮਹਾਰਾਜ ਜੀ ਦੀ ਵਡਿਆਈ ਸੁਣ ਕੇ ਪ੍ਰਸੰਨ ਹੋਣ ਵਾਲਾ, ਉਹ ਫਿਰ ਕਿਸੇ ਹੋਰ ਦੀ ਵਡਿਆਈ ਸੁਣ ਕੇ ਕਦੇ ਪ੍ਰਸੰਨ ਨਹੀਂ ਹੋ ਸਕਦਾ। ਜਿਸ ਦਾ ਮਨ ਮਹਾਰਾਜ ਜੀ ਦੇ ਸਾਧ ਸੰਗ, ਜਿਹੜਾ ਗੁਰੂ ਕਾ ਪਿਆਰਾ ਸਿੱਖ ਹੈ ਨਾ, ਸਾਧ ਸੰਗ ਜੀ ਇੱਕ ਮਿੰਟ ਲਈ ਵਿਸ਼ੇ ਤੋਂ ਬਾਹਰ ਜਾ ਕੇ ਗੱਲ, ਜਿਹੜਾ ਪ੍ਰੇਮ ਵਾਲੇ ਹਿਰਦੇ ਵਾਲਾ, ਉਹਨੂੰ ਤਾਂ ਪੌੜੀ ਚੜ੍ਹਦਿਆਂ ਹੀ ਆਨੰਦ ਆ ਜਾਂਦਾ, ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੀ ਦੇਖ ਕੇ ਮਨ ਨੂੰ ਖੁਸ਼ੀ ਹੋ ਜਾਂਦੀ। ਇੱਕ ਵਾਰੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਆ, ਮਹਾਰਾਜ ਦਰਬਾਰ 'ਚ ਆ ਗਏ, ਦੀਨ ਦੁਨੀਆਂ ਦੇ ਵਾਲੀ ਸੁਭਾਵਾਨ ਹੈ ਸਾਹਮਣੇ, ਗੁਰਮੁਖ ਪਿਆਰੇ ਨੂੰ ਚੰਗਾ ਲੰਗਰ ਚੱਲਦਾ ਦੇਖ ਕੇ ਖੁਸ਼ੀ ਹੋਵੇਗੀ, ਚੰਗਾ ਗੁਰਦੁਆਰਾ ਬਣਿਆ ਦੇਖ ਕੇ ਪ੍ਰਸੰਨ ਹੋ ਜਾਂਦਾ, ਚੰਗੇ ਤਰੀਕੇ ਨਾਲ ਦਰਬਾਰ ਸਜਾ ਕੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਵੇ, ਅੰਤਾਂ ਦੀ ਖੁਸ਼ੀ ਹੁੰਦੀ ਉਸ ਨੂੰ। ਜਿਹਨੂੰ ਹੁਣ ਮਹਾਰਾਜ ਨੂੰ ਦੇਖ ਕੇ ਖੁਸ਼ੀ ਹੁੰਦੀ ਸਾਧ ਸੰਗਤ ਜੀ, ਫਿਰ ਉਹ ਜਣੇ ਖਣੇ ਨੂੰ ਕਿਵੇਂ ਨਮਸਕਾਰਾਂ ਕਰ ਸਕਦਾ? ਨਹੀਂ ਕਰੇਗਾ। ਇਹ ਪ੍ਰਮਾਣ ਉਹਨਾਂ ਤਾਂ ਦਿੱਤਾ, ਉਹਨਾਂ ਕਿਹਾ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਭਵਰੇ ਹਾਂ, ਤੁਹਾਨੂੰ ਦੱਸਦੇ ਆ ਉਹ ਜਿਹੜੀ ਪੋਥੀ ਤੁਸੀਂ ਪੜ੍ਹੀ ਉਹਦੇ ਵਿੱਚ ਤੇ ਇਹਦੇ ਵਿੱਚ ਫਰਕ ਕੀ ਹੈ?
ਦੋਹਰਾ ਪੂਰਬ ਪੋਥੀ ਜੋ ਲਿਖੀ ਸ਼੍ਰੀ ਨਾਨਕ ਇਤਿਹਾਸ,
ਉਹਨੇ ਆਖਿਆ ਜਿਹੜੀ ਮਹਾਰਾਜ ਜੀ ਦੇ ਇਤਿਹਾਸ ਦੀ ਪਹਿਲੀ ਪੋਥੀ ਲਿਖੀ ਹੋਈ ਹੈ,
ਲਿਖਵਾਈ ਅੰਗਦ ਗੁਰੂ ਵਾਲੇ ਬਦਨ ਪ੍ਰਕਾਸ਼,
ਸਭ ਤੋਂ ਪਹਿਲੀ ਪੋਥੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਦੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪ ਭਾਈ ਬਾਲਾ ਜੀ ਤੋਂ ਸੁਣ ਕੇ ਪੈੜੇ ਮੁਖੀ ਨੂੰ ਲਿਖਾਰੀ ਲਾ ਕੇ ਫਿਰ ਲਿਖੀ ਹੈ।
ਜਾਬੈ ਕੁੰਠ ਅੰਗਦ ਗੁਰ ਗਏ,
ਤੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਸੱਚਖੰਡ ਚਲੇ ਗਏ ਤਾਂ
ਅਮਰਦਾਸ ਗੁਰ ਹੋਵਤ ਭਏ,
ਉਹਨਾਂ ਤੋਂ ਬਾਅਦ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸਿੰਘਾਸਨ ਉੱਤੇ ਸੁਭਾਜਮਾਨ ਹੋਏ।
ਬਹੁਤ ਸਿੱਖਣ ਕੋ ਕੀ ਨੇ ਉਧਾਰ,
ਬਹੁਤ ਸਿੱਖਾਂ ਦੀ ਕਲਿਆਣ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੀਤੇ।
ਦੰਭ ਕੁਮਾਰਗ ਭਵ ਨਿਰਵਾਰ,
ਕਹਿੰਦੇ ਨੇ ਸੰਸਾਰ ਤੋਂ ਪਾਰ ਉਤਰਨ ਲਈ ਸਿੱਖਾਂ ਵਿੱਚੋਂ ਪਖੰਡ ਦੰਭ ਦੂਰ ਕੀਤਾ ਤੀਸਰੇ ਪਾਤਸ਼ਾਹ ਜੀ ਨੇ।
ਅਮਰਦਾਸ ਗੁਰ ਤੇ ਪਹਿਚਾਤ,
ਕਹਿੰਦੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਅਦ
ਰਾਮਦਾਸ ਤੇ ਭਾਉ ਬਖਿਆਤ,
ਫਿਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ।
ਤਿੰਨ ਹਜ਼ੂਰ ਸਿੱਖ ਪਇਓ ਹਿੰਦਾਲ,
ਕਹਿੰਦੇ ਉਹਨਾਂ ਦੇ ਹਜ਼ੂਰ ਇੱਕ ਸਿੱਖ ਸੀ ਜਿਹਨੂੰ ਭਾਈ ਹੰਡਾਲ ਕਹਿੰਦੇ ਸੀ।
ਤਾਂ ਪਰ ਸ੍ਰੀ ਗੁਰ ਬਹੁਤ ਕਿਰਪਾਲਾ,
ਉਸ ਉੱਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਹੁਤ ਕਿਰਪਾ ਸੀ।
ਤਹਿਲ ਦੇ ਕੀ ਅਦਬ ਕਰੇ,
ਉਹ ਮਹਾਰਾਜ ਜੀ ਦੇ ਦਰ ਘਰ ਤੇ ਰਹਿ ਕੇ ਤੇ ਲੰਗਰ ਦੀ ਸੇਵਾ ਕਰਦਾ ਸੀ ਭਾਈ ਹੰਡਾਲ।
ਮਨ ਇਸ ਫਿਰ ਨਹਿ ਡੋਲਣ ਦੇਈ,
ਕਹਿੰਦੇ ਉਹਦਾ ਬਹੁਤ ਮਨ ਟਿਕਿਆ ਹੋਇਆ ਸੀ, ਡੋਲਦਾ ਨਹੀਂ ਸੀ। ਮਹਾਰਾਜ ਜੀ ਤੇ ਪ੍ਰਪੱਕ ਭਰੋਸਾ ਸੀ ਭਾਈ ਹੰਡਾਲ ਨੂੰ।
ਪੂਰਨ ਸਿੱਖ ਹੋਏ ਸੁਖ ਪਾਇਆ,
ਬਹੁਤ ਪੂਰਨ ਸਿੱਖ ਸੀ ਮਹਾਰਾਜ ਜੀ ਦਾ ਪ੍ਰੇਮੀ, ਤੇ ਗੁਰੂ ਸਾਹਿਬ ਜੀ ਤੋਂ ਬਖਸ਼ਾ ਲੈ ਕੇ ਭਾਈ ਹੰਡਾਲ ਨੇ ਸੁਖ ਵੀ ਬਹੁਤ ਪ੍ਰਾਪਤ ਕੀਤਾ।
ਮਾਨ ਤਬਰ ਕੀ ਸਦਾ ਰਜਾਇਆ,
ਸਦਾ ਗੁਰੂ ਸਾਹਿਬ ਜੀ ਦੀ ਆਗਿਆ ਵਿੱਚ ਰਹਿਣ ਵਾਲਾ ਸਿੱਖ ਸੀ ਇਹ।
ਦੋਹਰਾ ਤਹਿਲ ਦੇ ਕੀ ਕਰ ਤੂੰ ਜਹ ਤਹ ਆਏ ਗੁਰ ਸੋਏ,
ਇੱਕ ਦਿਨ ਇਹ ਭਾਈ ਹੰਡਾਲ ਗੁਰੂ ਕੇ ਲੰਗਰਾਂ ਵਿੱਚ ਆਟਾ ਗੁੰਨਦਾ ਪਿਆ ਸੀ, ਉਨੇ ਚਿਰ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਆ ਗਏ ਉੱਥੇ ਚਲਦੇ ਚਲਦੇ।
ਛੋਟ ਬੰਸ ਸਵਿਤਾ ਭਏ ਰਾਮਦਾਸ ਪ੍ਰਭ ਜੋਏ,
ਛੋਟੀਆਂ ਦੀ ਬੰਸ ਦੇ ਚਮਕਦੇ ਹੋਏ ਸੂਰਜ ਗੁਰੂ ਰਾਮਦਾਸ ਮਹਾਰਾਜ ਜੀ ਸਾਹ ਸੰਗਤ ਜੀ ਚਲਦੇ ਚਲਦੇ ਲੰਗਰ ਵਿੱਚ ਆ ਗਏ।
ਜਾਓ ਭਾਈ ਫੇਰ ਉੱਠਿਓ ਗੁਰਪੁਰ ਤਤਕਾਲ,
ਮਹਾਰਾਜ ਜੀ ਨੂੰ ਲੰਗਰ ਵਿੱਚ ਆਇਆ ਦੇਖ ਕੇ ਭਾਈ ਹੰਡਾਲ ਛੇਤੀ ਛੇਤੀ ਉੱਠਿਆ, ਆਟਾ ਗੁੰਦਾ ਪਿਆ ਸੀ ਉਹ।
ਪ੍ਰੇਮ ਮਗਨ ਮਹਿਰਦਾ ਵਿਸਾਲਾ,
ਬਹੁਤ ਪ੍ਰੇਮ ਵਿੱਚ ਮਗਨ ਰਹਿੰਦਾ ਸੀ ਉਹਦਾ ਹਿਰਦਾ ਹਰ ਵੇਲੇ।
ਮੰਡਪ ਆਟਾ ਘਰ ਤੋਂ ਲਾਗਿਓ,
ਕਹਿੰਦੇ ਆਟਾ ਗੁੰਦਾ ਹੋਣ ਕਰਕੇ ਉਹਦੇ ਹੱਥਾਂ ਨੂੰ ਆਟਾ ਲੱਗਾ ਹੋਇਆ ਸੀ ਉਸ ਵੇਲੇ।
ਦੇਖ ਪ੍ਰਭ ਕੋ ਟਹਿਲ ਤੇ ਆਗਿਓ,
ਕਹਿੰਦੇ ਮਹਾਰਾਜ ਜੀ ਨੂੰ ਆਇਆ ਦੇਖ ਕੇ ਛੇਤੀ ਛੇਤੀ ਉਹ ਆਟਾ ਗੁੰਨ ਨੂੰ ਹਟ ਕੇ ਸਤਿਗੁਰੂ ਜੀ ਵੱਲ ਨੂੰ ਹੋਇਆ।
ਪ੍ਰਿਸ਼ਟ ਹਾਸ ਪਰ ਬੰਧਨ ਕੀਨੀ,
ਤੇ ਜਾ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਪਰ ਆਟੇ ਵਾਲੇ ਹੱਥ ਥੱਲੇ ਨਹੀਂ ਲਾਏ ਜ਼ਮੀਨ ਤੇ, ਉਹਨੇ ਇਉਂ ਕਰਕੇ ਹੱਥ ਪਿੱਛੇ ਕਰ ਲਏ ਬਾਬੇ ਹੰਡਾਲ ਨੇ। ਆਟੇ ਵਾਲੇ ਹੱਥ ਸੀ ਕਿਉਂਕਿ ਲੰਗਰ ਦਾ ਵੀ ਸਤਿਕਾਰ ਕਰਨਾ ਸੀ, ਪਰ ਮਹਾਰਾਜ ਨੂੰ ਮੱਥਾ ਟੇਕਣਾ ਵੀ ਜ਼ਰੂਰੀ ਸੀ। ਕਹਿੰਦੇ ਨੇ ਉਹ ਛੇਤੀ ਛੇਤੀ ਆਟਾ ਗੁੰਦਾ ਗੁੰਦਾ ਗਿਆ ਤੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਲਾ ਦਿੱਤਾ, ਪਰ ਹੱਥ ਜ਼ਮੀਨ ਤੇ ਨਹੀਂ ਲਾਏ, ਆਉਂ ਆਪਣੀ ਪਿੱਠ ਪਿੱਛੇ ਕਰ ਲਏ।
ਲੱਗੇ ਨਾ ਮਾਟੀ ਕਰ ਔਰ ਕੀਨੀ,
ਮਨ ਚ ਇਹ ਸੀ ਭਈ ਇਹ ਮਿੱਟੀ ਨਾ ਲੱਗ ਜਾਵੇ, ਗੁਰੂ ਕਾ ਲੰਗਰ ਤਿਆਰ ਕਰਦਾ ਪਿਆ, ਮੈਂ ਆਟਾ ਗੁੰਦਾ ਪਿਆ ਹਾਂ।
ਸਭ ਤੇ ਬਖਸ਼ ਗੁਰੂ ਕੀ ਭਈ,
ਕਹਿੰਦੇ ਮਹਾਰਾਜ ਜੀ ਉਹਦਾ ਸਾਧ ਸੰਗਤ ਜੀ ਇਸ ਦੇਖ ਕੇ ਕਿਰਿਆ ਬਹੁਤ ਖੁਸ਼ ਹੋਏ, ਬਹੁਤ ਪ੍ਰਸੰਨ ਹੋਏ ਤੇ ਉਹਦੇ ਤੇ ਬੜੀ ਕਿਰਪਾ ਕੀਤੀ।
ਬੰਧਨ ਕਈ,
ਮਹਾਰਾਜ ਨੇ ਆਖਿਆ ਭਾਈ ਦੇਖੋ ਇਹਨੇ ਲੰਗਰ ਦਾ ਵੀ ਸਤਿਕਾਰ ਰੱਖ ਲਿਆ ਤੇ ਗੁਰੂ ਸਾਹਿਬ ਨੂੰ ਵੀ ਮੱਥਾ, ਸਾਨੂੰ ਵੀ ਟੇਕ ਦਿੱਤਾ, ਇਸ ਕਰਕੇ ਮਹਾਰਾਜ ਨੇ ਇੱਕ ਬਖਸ਼ਿਸ਼ ਕੀਤੀ ਜੀ।
ਇਹ ਕੀ ਸੰਤਤ ਮਹਿ ਜੋ ਹੋਏ,
ਸਤਿਗੁਰ ਨੇ ਆਖਿਆ ਇਹਦੀ ਸੰਤਾਨ ਵਿੱਚ ਜਿਹੜੇ ਗੁਰਮੁਖ ਹੋਣਗੇ,
ਆਸ ਪ੍ਰਿਸ਼ਟ ਤਰ ਬੰਦ ਹੈ ਸੋਏ,
ਉਹ ਜਦੋਂ ਮਹਾਰਾਜ ਨੂੰ ਮੱਥਾ ਟੇਕਿਆ ਕਰਨਗੇ ਹੱਥ ਪਿੱਠ ਪਿੱਛੇ ਕਰ ਲਿਆ ਕਰਨਗੇ।
ਅਬ ਤੱਕ ਹੈ ਤਨ ਕੇ ਇਹ ਚਾਲੀ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਜਾ ਕੇ ਦੇਖਿਆ ਜਿਹੜੇ ਤਾਂ ਵਾਕਿਆ ਹੀ ਗੁਰਮੁਖ ਨੇ ਉਹਨਾਂ ਦੀ ਕੁਲ ਵਿੱਚ, ਉਹ ਜਦੋਂ ਮੱਥਾ ਟੇਕਦੇ ਏਦਾਂ ਹੀ ਹੱਥ ਪਿੱਛੇ ਕਰ ਲੈਂਦੇ ਹਨ।
ਬਖਸ਼ ਕਰੀ ਸ੍ਰੀ ਗੁਰ ਜਿਹ ਢਾਲੀ,
ਕਿਉਂਕਿ ਗੁਰੂ ਸਾਹਿਬ ਜੀ ਦਾ ਬਚਨ ਬਖਸ਼ ਸੀ, ਬਚਨ ਦਾ ਸਤਿਕਾਰ ਕਰਦੇ ਹਨ ਉਹ। ਉਸ ਬਾਬੇ ਹੰਡਾਲ ਦੀ ਸੰਤਾਨ ਵਿੱਚ ਕਹਿੰਦੇ ਇੱਕ ਨੀਚ ਬਿਰਤੀ ਵਾਲਾ ਸਾਕਤ ਪੁਰਸ਼ ਪੈਦਾ ਹੋ ਗਿਆ।
ਸ੍ਰੀ ਨਾਨਕ ਇਤਿਹਾਸ ਜੋ ਆਵਾ ਤੇ ਕਰ ਵਿੱਚ,
ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸ ਦੀ ਲਿਖੀ ਹੋਈ ਉਹ ਪੋਥੀ ਭਾਈ ਬਾਲਾ ਜੀ ਵਾਲੀ ਉਸ ਨੀਚ ਪੁਰਸ਼ ਦੇ ਹੱਥ ਵਿੱਚ ਆ ਗਈ, ਬਾਬੇ ਹੰਡਾਲ ਦੇ ਘਰੇ ਉਹਦੀ ਸੰਤਾਨ ਵਿੱਚ ਜਿਹੜਾ ਪੈਦਾ ਹੋਇਆ।
ਭਾਈ ਗੁਰ ਅੰਗਦ ਜੀ ਜੋ ਲਿਖਵਾਈ,
ਜੋ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਲਿਖਵਾਇਆ ਸੀ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਜੀ। ਜੀ ਦਾ
ਬਹੁ ਨਾ ਲਿਖੀ ਰਹੀ ਇੱਕ ਸਾਈ
ਕਹਿੰਦੇ ਉਹ ਇੱਕ ਹੀ ਪੋਥੀ ਲਿਖੀ ਹੋਈ ਸੀ ਬਹੁਤੇ ਉਤਾਰੇ ਨਹੀਂ ਸਨ ਹੋਏ ਉਸਦੇ
ਇੱਕ ਕਬੀਰ ਬੰਸੀ ਮਿਲ ਸਾਹੀ
ਕਹਿੰਦੇ ਇੱਕ ਤੋਂ ਬਾਬੇ ਹੰਡਾਲ ਦੀ ਔਲਾਦ ਵਿੱਚੋਂ ਨੀਚ ਬੰਦਾ ਉਹ ਤੇ ਦੂਸਰਾ ਇੱਕ ਕੋਈ ਹੋਰ ਉਹਦੇ ਵਰਗਾ ਉਹਦੀ ਬਿਰਤੀ ਵਾਲਾ ਉਹਦੇ ਸੁਭਾਅ ਵਾਲਾ ਉਹਨੂੰ ਮਿਲ ਗਿਆ
ਸੋ ਪੋਥੀ ਪੜ ਗੁਣ ਮਨ ਮਾਹੀ
ਕਹਿੰਦੇ ਉਹਨਾਂ ਦੋਵਾਂ ਨੇ ਇੱਕ ਬਾਬੇ ਹੰਡਾਲ ਦੀ ਔਲਾਦ ਵਿੱਚੋਂ ਤੇ ਇੱਕ ਕੋਈ ਸਾਧ ਸੰਗਤ ਜੀ ਕਹਿੰਦੇ ਕਬੀਰ ਪੰਥੀਆ ਸੀ ਉਹ ਦੋ ਜਾਣੇ ਰਲ ਗਏ ਉਹਨਾਂ ਨੇ ਉਹ ਪੋਥੀ ਚੰਗੀ ਤਰ੍ਹਾਂ ਪੜ੍ਹੀ ਉਹਨਾਂ ਦੇ ਹੱਥ ਚ ਆ ਗਈ ਉਹ ਪੋਥੀ
ਕਰਮ ਅਨਸੋਧ ਬਣਾਈ
ਕਹਿੰਦੇ ਉਹਨਾਂ ਨੇ ਦੇਖਿਆ ਵੀ ਇਸ ਪੋਥੀ ਵਿੱਚ ਤਾਂ ਮਹਾਰਾਜ ਦੀ ਬਹੁਤ ਵਡਿਆਈ ਹੈ ਇਹ ਤਾਂ ਅੱਗੇ ਚੱਲ ਕੇ ਬਹੁਤ ਪੂਜਨੀਕ ਬਣ ਜਾਵੇਗੀ ਇਹ ਵਿਚਾਰ ਕੇ ਉਹਨਾਂ ਨੇ ਉਹਦੇ ਵਿੱਚ ਫਿਰ ਰਲਾ ਪਾਇਆ ਕੁਝ ਛੋਟੇ ਕੰਮ ਕੀਤੇ ਉਸ ਪੋਥੀ ਵਿੱਚ ਵੱਧ ਘੱਟ ਲਿਖਤਾਂ ਕੀਤੀਆਂ
ਆਪਣ ਵੱਡਨ ਕੀ ਕੀਰਤ ਪਾਈ
ਕਹਿੰਦੇ ਨੇ ਉਸ ਪੋਥੀ ਵਿੱਚ ਆਪਣੇ ਵੱਡੇ ਬਾਬੇ ਹੰਡਾਲ ਦੀ ਵਡਿਆਈ ਪਾ ਦਿੱਤੀ ਉਹਨਾਂ ਨੇ ਲਿਖ ਕੇ
ਬਚਨ ਅਨੁਚਿਤ ਲਿਖੇ ਸਮੁਦਾਏ
ਬਹੁਤ ਐਸੇ ਬਚਨ ਲਿਖ ਦਿੱਤੇ ਜਿਹੜੇ ਗੁਰੂ ਕੇ ਸਿੱਖ ਨੂੰ ਇੰਨੇ ਗੁਰੂ ਸਾਹਿਬ ਜੀ ਦੇ ਘਰ ਚ ਸਿਰਫ ਉਹ ਵਡਿਆਈ ਗੁਰੂ ਨੂੰ ਹੀ ਬਣ ਆਉਂਦੀ ਸੀ ਸਿੱਖ ਨੂੰ ਨਹੀਂ ਸੀ ਬਣਦੇ ਪਰ ਉਹਨਾਂ ਲਿਖ ਦਿੱਤੀ ਬਾਬੇ ਹੰਡਾਲ ਦੀ ਉਹ ਵੀ ਵਡਿਆਈ
ਕੇ ਪੜ੍ਹਨ ਸੁਣ ਅੱਗ ਪਾਏ
ਕਹਿੰਦੇ ਜਿਸ ਨੂੰ ਪੜ੍ਹਨ ਸੁਣ ਕਰਕੇ ਬੰਦੇ ਦਾ ਭਲਾ ਤਾਂ ਕੀ ਹੋਣਾ ਪਾਪ ਚੜ ਜਾਂਦੇ ਸਨ ਸਗੋਂ
ਆਪਣਾ ਵੱਡਾ ਜਾਣ ਹਿੰਦਾਲੂ
ਪਰ ਆਪਣੇ ਬਾਬੇ ਹੰਡਾਲ ਨੂੰ ਆਪਣਾ ਵੱਡਾ ਜਾਣ ਕੇ
ਕੀਰਤ ਲਿਖੀ ਵਿਸਾਲੂ
ਕਹਿੰਦੇ ਉਹਦੀ ਇੰਨੀ ਵਡਿਆਈ ਲਿਖ ਦਿੱਤੀ ਉਹਨਾਂ ਨੇ ਉਸ ਪੋਥੀ ਵਿੱਚ
ਸ੍ਰੀ ਨਾਨਕ ਤੇ ਵੱਡੀ ਬਣਾਏ
ਗੁਰੂ ਨਾਨਕ ਪਾਤਸ਼ਾਹ ਜੀ ਨਾਲੋਂ ਵੀ ਵੱਧ ਲਿਖ ਦਿੱਤੀ ਗੁਰੂ ਪਾਤਸ਼ਾਹ ਜੀ ਦੇ ਉਹ ਸਿੱਖ ਸੀ ਬਾਬਾ ਹੰਡਾਲ ਪਰ ਉਹਨਾਂ ਨੇ ਸੋਚਿਆ ਵੀ ਆਉਣ ਵਾਲੇ ਸਮੇਂ 'ਚ ਜਦੋਂ ਇਹ ਪੋਥੀ ਦੀ ਕਥਾ ਪ੍ਰਚਲਿਤ ਹੋਈ ਜੇ ਸਾਡੇ ਵੱਡੇ ਵਡੇਰੇ ਦੀ ਇਹਦੇ 'ਚ ਸਿਫਤ ਹੋਵੇਗੀ ਤੇ ਲੋਕ ਗੁਰੂ ਕਰਕੇ ਸਾਨੂੰ ਮੰਨਣ ਲੱਗ ਪੈਣਗੇ ਗੁਰੂ ਨਾਨਕ ਪਾਤਸ਼ਾਹ ਨਾਲੋਂ ਵੀ ਵੱਧ ਵਡਿਆਈ ਲਿਖ ਦਿੱਤੀ ਉਹਨਾਂ ਨੇ ਬਾਬੇ ਹੰਡਾਲ ਦੇ
ਮਹਿਮਾ ਲਿਖਤ ਪਾਇਓ ਬਹੁ ਪਾਏ
ਕਹਿੰਦੇ ਬਹੁਤ ਜ਼ਿਆਦਾ ਮਹਿਮਾ ਲਿਖ ਕੇ ਤੇ ਉਹ ਲਿਖਤ ਉਹਦੇ ਵਿੱਚ ਪਾ ਦਿੱਤੀ ਹੈ
ਦੋਹਰਾ ਉਕਤ ਜੁਗਤ ਕਰ ਅੰਤ ਬਿਧ ਸਾਖੀ ਕਰੀ ਅਸ਼ੋਧ
ਕਹਿੰਦੇ ਏਦਾਂ ਉਕਤੀਆਂ ਜੁਗਤੀਆਂ ਕਰਕੇ ਕਈ ਪ੍ਰਕਾਰ ਦੀ ਵਡਿਆਈ ਆਪਣੇ ਕੋਲੋਂ ਲਿਖ ਕੇ ਤੇ ਪੋਥੀ ਉਹਨਾਂ ਨੇ ਅੱਗੇ ਇਸ ਪੋਥੀ ਦੇ ਬਰਾਬਰ ਤਿਆਰ ਕਰ ਲਈ
ਹੁਣ ਕਰ ਭਰਮੇ ਨਰ ਬਹੁਤ ਜਿਣ ਕੇ ਮਨ ਹੈ ਬੋਧ
ਕਹਿੰਦੇ ਉਸ ਪੋਥੀ ਨੂੰ ਪੜ੍ਹ ਕੇ ਬਹੁਤ ਲੋਕਾਂ ਦੇ ਮਨ ਭਰਮ ਗਏ ਜਿਨ੍ਹਾਂ ਦੇ ਕੋਲ ਸਾਧ ਸੰਗਤ ਜੀ ਗਿਆਨ ਦੇ ਨੇਤਰ ਨਹੀਂ ਸਨ ਕੰਮ ਕਰਦੇ
ਜਾਓ ਭਾਈ ਸਾਕਤ ਐਸੀ ਔਰ ਧਾਰੀ
ਕਹਿੰਦੇ ਉਹਨਾਂ ਸਾਕਤਾਂ ਨੇ ਇਸ ਤਰ੍ਹਾਂ ਮਨ ਵਿੱਚ ਧਾਰਨ ਕੀਤਾ
ਗਿਆਨ ਪਿੱਤਰ ਨਿਜ ਲਿਖਾ ਸੁਧਾਰੀ
ਆਪਣੇ ਪਿੱਤਰ ਵੱਡੇ ਬਾਬੇ ਹੰਡਾਲ ਦੀ ਵਡਿਆਈ ਲਿਖ ਦਿੱਤੀ ਉਹਦੇ ਵਿੱਚ
ਗੁਰ ਕੇ ਸਿੱਖ ਹੋਏ ਅਦਕਾਈ
ਕਿਉਂਕਿ ਮਨ ਚ ਵਿਚਾਰਿਆ ਜਦੋਂ ਗੁਰੂ ਕੇ ਸਿੱਖ ਇਕੱਠੇ ਹੋ ਕੇ ਇਸ ਪੋਥੀ ਦੀ ਕਥਾ ਸੁਣਿਆ ਕਰਨਗੇ
ਅਮਰੀ ਸੇਵ ਕਰੇ ਮਨ ਲਾਈ
ਤੇ ਫਿਰ ਉਹਨਾਂ ਦੇ ਉਹ ਜਦੋਂ ਸੁਣਨਗੇ ਵੀ ਉਹ ਬਾਬਾ ਹੰਡਾਲ ਐਡਾ ਵੱਡਾ ਸਿੱਖ ਸੀ ਗੁਰੂ ਨਾਨਕ ਪਾਤਸ਼ਾਹ ਜੀ ਨਾਲੋਂ ਵੀ ਵੱਧ ਵਡਿਆ ਦਿੱਤਾ ਫਿਰ ਸਿੱਖ ਆਣ ਕੇ ਸਾਨੂੰ ਮੱਥੇ ਟੇਕਿਆ ਕਰਨਗੇ ਅਸੀਂ ਗੁਰੂ ਬਣ ਜਾਵਾਂਗੇ
ਹਮਕੋ ਮੰਨਹਗੇ ਬਹੁਮਾਨਵ
ਬਸ ਇਹੀ ਲਾਲਚ ਕਰਕੇ ਸਾਧ ਸੰਗਤ ਜੀ ਉਹਨਾਂ ਨੇ ਸਾਰੀ ਲਿਖਤ ਵਿਗਾੜ ਦਿੱਤੀ ਵੀ ਆਉਣ ਵਾਲੀਆਂ ਪੀੜ੍ਹੀਆਂ ਸਿੱਖਾਂ ਦੀਆਂ ਸਾਨੂੰ ਮੰਨਿਆ ਕਰਨਗੀਆਂ
ਲਿਖੀ ਅਦਕਤਾ ਔਰ ਇਹ ਆਨਵ
ਕਹਿੰਦੇ ਬਹੁਤ ਜ਼ਿਆਦਾ ਵਡਿਆਈ ਗੁਰੂ ਸਾਹਿਬ ਜੀ ਨਾਲੋਂ ਵੀ ਵੱਧ ਉਹਨਾਂ ਨੇ ਬਾਬੇ ਹੰਡਾਲ ਦੀ ਲਿਖ ਦਿੱਤੀ ਹੈ
ਪੂਰਵ ਪੋਥੀ ਹੁਤੀ ਜੋਸ਼ ਹੋਈ
ਜਿਹੜੀ ਪਹਿਲੀ ਅਸਲ ਪੋਥੀ ਸੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਲਿਖਵਾਈ
ਗਈ ਵਿਪਾਸਾ ਬੀਚ ਡਬੋਈ
ਉਹਨਾਂ ਨੀਚਾਂ ਨੇ ਇਹ ਕੰਮ ਕੀਤਾ ਵੀ ਉਹ ਜਿਹੜੀ ਪੋਥੀ ਸੀ ਬਿਆਸ ਦਰਿਆ ਵਿੱਚ ਰੋੜ ਦਿੱਤੀ
ਪੰਨੇ ਛੇਦੇ ਦਏ ਬਹਾਈ
ਕਹਿੰਦੇ ਪੰਨੇ ਪਾੜ ਕੇ ਉਹਨਾਂ ਨੇ ਦਰਿਆ ਵਿੱਚ ਪਾ ਦਿੱਤੀ ਉਹ
ਸ੍ਰੀ ਗੁਰੂ ਅੰਗਦ ਲਿਖਵਾਈ
ਜੋ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਲਿਖਵਾਈ ਸੀ ਅਸਲ ਪੋਥੀ
ਕਿਹੋ ਤਾਤ ਪਰਜ ਸਭ ਕੀਨੇ
ਅਸਲ ਵਿੱਚ ਉਹਨਾਂ ਦਾ ਮਨ ਤਾਤ ਪਰਜ ਉਹਨਾਂ ਦਾ ਇਹੀ ਸੀ ਮਨ ਦੀ ਉਹਨਾਂ ਦੀ ਇੱਛਾ ਇਹੀ ਸੀ
ਅਰਗ ਬਚਨ ਆਪਣੇ ਲਿਖ ਦੀਨੇ
ਜੇ ਅਸੀਂ ਆਪਣੇ ਵੱਡਿਆਂ ਦੇ ਬਚਨ ਜ਼ਿਆਦਾ ਲਿਖ ਦਿਆਂਗੇ ਫਿਰ ਸਾਡੀ ਮਮਤਾ ਸਿੱਖਾਂ ਵਿੱਚ ਚੱਲ ਪਵੇਗੀ ਇਸੇ ਲਾਲਚ ਕਰਕੇ ਇਤਿਹਾਸ ਵਿਗਾੜ ਦਿੱਤਾ ਉਹਨਾਂ
ਦੋਹਰਾ ਪੋਥੀ ਲਿਖੀ ਜੋ ਅਨਪਗਤ ਸੁਣ ਸ਼ਰੋਤਾ ਮਨ ਲਾਏ
ਆਖਿਆ ਜਿਹੜੀ ਪੋਥੀ ਗੁਰਮੁਖੋ ਤੁਸੀਂ ਪੜ੍ਹੀ ਆ ਨਾ ਤੇ ਹੁਣ ਕਹਿੰਦੇ ਜੇ ਉੱਥੇ ਹੋਰ ਤਰ੍ਹਾਂ ਲਿਖਿਆ ਤੁਸੀਂ ਹੋਰ ਤਰ੍ਹਾਂ ਕਹਿੰਦੇ ਤੁਸਾਂ ਉਹ ਪੋਥੀ ਪੜ੍ਹੀ ਆ ਬਾਬੇ ਹੰਡਾਲ ਦੇ ਉਹ ਅੱਗੇ ਔਲਾਦ ਵਿੱਚ ਜਿਹੜਾ ਕੋਈ ਨੀਚ ਪੈਦਾ ਹੋਇਆ ਉਹਦੀ ਲਿਖੀ ਹੋਈ ਪੜ੍ਹਦੇ ਹਨ
ਤੇ ਪੋਥੀ ਸਭ ਲਿਖੀ ਸਾਕਤ ਜਾਨ ਬਣਾਏ
ਉਹਦੇ ਉੱਤੋਂ ਦੇਖ ਕੇ ਹੋਰ ਕਈਆਂ ਲੇਖਕਾਂ ਨੇ ਪੋਥੀਆਂ ਅੱਗਿਓਂ ਲਿਖ ਦਿੱਤੀਆਂ ਹਨ ਜਿਹੜੀ ਉਹਨੇ ਸਾਕਤ ਨੇ ਲਿਖੀ ਸੀ
ਜਾਓ ਭਾਈ ਜੇ ਹੈ ਨਰ ਸਤਿਗੁਰੂ ਸਿੱਖ ਪੂਰਨ
ਭਾਈ ਸੰਤੋਖ ਸਿੰਘ ਜੀ ਨੇ ਆਖਿਆ ਪਰ ਜਿਹੜੇ ਪੂਰੇ ਗੁਰੂ ਕੇ ਸਿੱਖ ਹਨ ਸਰਧਾ ਭਾਵਨਾ ਵਾਲੇ
ਦੁਰ ਮਤ ਭਰਮ ਪਯੋ ਜਿਨ ਚੂਰਨ
ਕਹਿੰਦੇ ਜਿਨ੍ਹਾਂ ਦੀ ਖੋਟੀ ਮਤ ਤੇ ਭਰਮ ਦੂਰ ਹੋਇਆ ਹੋਇਆ ਹੈ
ਤੇ ਮਹਿਮਾ ਸ੍ਰੀ ਨਾਨਕ ਜਾਨਾ ਹੈ
ਉਹ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਡਿਆਈ ਜਾਣਦੇ ਆ ਵੀ ਉਹਨਾਂ ਨਾਲੋਂ ਉੱਪਰ ਕੋਈ ਨਹੀਂ ਹੋ ਸਕਦਾ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ
ਪਛਾਣੇ
ਜਿਹੜੇ ਗੁਰੂ ਸਾਹਿਬ ਜੀ ਦੀ ਮਹਿਮਾ ਉਹਨਾਂ ਦੀ ਵਡਿਆਈ ਉਹਨਾਂ ਦਾ ਭੇਦ ਜਾਣਦੇ ਹਨ
ਗੁਰਮਤ ਕਹਿ ਸਾਖੀ
ਉਹ ਨਹੀਂ ਇਹੋ ਜਿਹੀਆਂ ਸਾਕਤਾਂ ਦੀਆਂ ਸਾਧ ਸੰਗਤ ਜੀ ਲਿਖੀਆਂ ਹੋਈਆਂ ਪੋਥੀਆਂ ਤੇ ਯਕੀਨ ਕਰਦੇ ਜਿਹਨਾਂ ਨੂੰ ਆਪਣੇ ਗੁਰੂ ਦੇ ਚਰਨਾਂ ਤੇ ਭਰੋਸਾ ਜਿਹਨਾਂ ਨੂੰ ਪਤਾ ਵੀ ਮਹਾਰਾਜ ਸਭ ਤੋਂ ਵੱਡੇ ਆ ਮਹਾਰਾਜ ਨਾਲੋਂ ਵੱਡਾ ਕੌਣ ਹੋ ਸਕਦਾ ਉਹ ਕਿਸੇ ਦੀ ਗੱਲ ਸੁਣ ਕੇ, ਕਿਸੇ ਦਾ ਪ੍ਰਮਾਣ ਸੁਣ ਕੇ, ਕਿਸੇ ਨੀਚ ਬਿਰਤੀ ਵਾਲੇ ਦੀ ਲਿਖਤ ਪੜ੍ਹ ਕੇ ਗੁਰੂ ਸਾਹਿਬ ਜੀ ਤੋਂ ਆਪਣਾ ਨਿਸ਼ਚਾ ਨਹੀਂ ਦਿਲਾਉਂਦੇ ਕਦੇ ਵੀ।
ਜਾਉ ਦਰਸ਼ਨਾਂ ਕਿਆ ਬਿਲਾਖੀ,
ਜਿਹੜੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਅਭਿਲਾਸ਼ੀ ਗੁਰਮੁਖ ਹਨ,
ਜੇ ਮਨ ਸਾਕਤ ਕੋ ਕਹਿਓ,
ਉਹ ਇਹਨਾਂ ਸਾਕਤਾਂ ਦਾ ਕਿਹਾ ਤੇ ਲਿਖਿਆ ਹੋਇਆ ਕਦੇ ਨਹੀਂ ਮੰਨਦੇ,
ਤੇ ਸਿੱਖੀ ਮਾਰਗ ਰਹਿਓ।
ਜੇ ਕੋਈ ਇਹਨਾਂ ਸਾਕਤਾਂ ਦਾ, ਗੁਰੂ ਘਰ ਦੇ ਨਿੰਦਕਾਂ ਦਾ ਲਿਖਿਆ ਹੋਇਆ ਮੰਨ ਲਵੇ ਤੇ ਉਹ ਫਿਰ ਗੁਰੂ ਘਰ ਸਿੱਖ ਨਹੀਂ ਰਹਿ ਸਕਦਾ, ਸਿੱਖੀ ਉਹਦੇ ਘਰੋਂ ਚਲੀ ਜਾਂਦੀ ਹੈ।
ਗੁਰ ਸ਼ਰਧਾ ਗਿਣ ਕੇ ਉਰ ਹੋਈ,
ਜਿਹਨਾਂ ਦੇ ਹਿਰਦੇ ਵਿੱਚ ਸ਼ਰਧਾ ਹੁੰਦੀ ਹੈ ਜੀ,
ਕਹਿ ਸੁਣਤ ਗੁਰ ਸਾਖੀ ਸੋਈ,
ਉਹ ਤੇ ਗੁਰੂ ਸਾਹਿਬ ਜੀ ਦੀ ਵਡਿਆਈ ਵਾਲਾ ਇਤਿਹਾਸ ਸੁਣਗੇ, ਜਿਸ ਵਿੱਚ ਮਹਾਰਾਜ ਦੀ ਰੱਤੀ ਮਾਸਾ ਵੀ ਦਿੰਦਿਆ ਹੋਵੇ, ਉਹ ਨਹੀਂ ਸਿੱਖ ਸੁਣਦੇ।
ਪੈਸਮ ਪੀਵਹਿ ਬਿੰਤਰ ਪਾਈ,
ਕਹਿੰਦੇ ਮਹਾਰਾਜ ਜੀ ਦੇ ਜੀਵਨ ਦਾ ਇਤਿਹਾਸ ਤਾਂ ਦੁੱਧ ਦੀ ਨਿਆਈ ਹੈ।
ਸੁਖ ਭਾਵਹਿ ਆਗਹਿ ਇਹ ਥਾਈ,
ਕਹਿੰਦੇ ਨੇ ਇਹ ਤਾਂ ਦੁੱਧ ਵਰਗਾ ਪਵਿੱਤਰ ਇਤਿਹਾਸ ਹੈ ਮਹਾਰਾਜ ਜੀ ਦਾ। ਜਿਵੇਂ ਦੁੱਧ ਪੀ ਕੇ ਸੁੱਖ ਹੁੰਦਾ, ਤਾਕਤ ਆਉਂਦੀ ਹੈ, ਇਸੇ ਤਰ੍ਹਾਂ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਇਤਿਹਾਸ ਸੁਣ ਕੇ ਸਿੱਖ ਅੰਦਰੋਂ ਤਕੜਾ ਹੁੰਦਾ, ਉਹਦੇ ਵਿੱਚ ਸਾਧ ਸੰਗਤ ਜੀ ਆਤਮਕ ਬਲ ਵੱਧਦਾ ਹੈ।
ਦੋਹਰਾ ਸ੍ਰੀ ਨਾਨਕ ਜਸ ਖੀਰ ਸਾਮਾ ਵਿਦਤ ਦੇਹ ਅਹਿਲਾਦ,
ਕਹਿੰਦੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਸ, ਉਹਨਾਂ ਦੀ ਵਡਿਆਈ ਤਾਂ ਖੀਰ ਦੀ ਤਰ੍ਹਾਂ, ਖੀਰ ਦੁੱਧ ਨੂੰ ਕਹਿੰਦੇ ਦੁੱਧ ਦੀ ਤਰ੍ਹਾਂ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਇਹ ਚੌਪੀਆਂ ਚ, ਛੰਦਾਂ ਚ, ਦੋਹਰਿਆਂ ਚ, ਸੋਠਿਆਂ ਵਿੱਚ ਲਿਖਿਆ ਹੋਇਆ ਮਹਾਰਾਜ ਦਾ ਇਤਿਹਾਸ ਹੈ ਨਾ, ਇਹ ਦੁੱਧ ਦੀ ਨਿਆਈ ਹੈ, ਬਹੁਤ ਪਵਿੱਤਰ ਤੇ ਨਿਰਮਲ ਹੈ।
ਚਾਓ ਭਾਈ ਜੇ ਸਾਕਤ ਕੀ ਕਹੇ ਪੁਸਾਖੀ,
ਕਹਿੰਦੇ ਜਿਹੜੀ ਇਹਨਾਂ ਸਾਕਤਾਂ ਨੇ, ਨਿੰਦਕਾਂ ਨੇ ਲਿਖੀ ਹੋਈ ਹੈ ਮਹਾਰਾਜ ਦੀ ਵਡਿਆਈ ਦੇ ਨਾਂ ਤੇ, ਆਪਣੇ ਵੱਡਿਆਂ ਦੀ ਵਡਿਆਈ, ਸਮਝ ਲਓ ਵੀ ਦੁੱਧ ਵਿੱਚ ਮੱਖੀ ਪਾ ਦਿੱਤੀ ਉਹਨਾਂ ਲੋਕਾਂ ਨਿੰਦਕਾਂ ਨੇ।
ਕੱਢ ਮੱਖੀ ਦੇਖੇ ਜੋ,
ਜਿਹੜਾ ਕੋਈ ਗੁਰਮੁਖ ਪਿਆਰਾ ਸਿੱਖ ਮੱਖੀ ਦੇਖੇ ਤੇ ਉਹਨੂੰ ਇਹ ਦੁੱਧ ਵਿੱਚੋਂ, ਦੁੱਧ ਰੂਪੀ ਇਤਿਹਾਸ ਵਿੱਚੋਂ ਮੱਖੀ ਕੱਢ ਦੇਣੀ ਚਾਹੀਦੀ ਹੈ।
ਪੀਵਹਿ ਪਾਏ ਮਿਹਤ ਸਿੱਖ ਸੋ,
ਮਹਾਰਾਜ ਜੀ ਦੀ ਵਡਿਆਈ ਰੂਪ ਇਤਿਹਾਸ ਦਾ ਜਿਹੜਾ ਦੁੱਧ ਹੈ ਉਹੀ ਪੀਵੇ, ਉਹੀ ਉਹਦਾ ਭਲਾ। ਜਿਸ ਵਿੱਚ ਗੁਰੂ ਸਾਹਿਬ ਜੀ ਦੀ ਉਸਤਤ ਹੈ, ਗੁਰੂ ਕਾ ਸਿੱਖ ਸਿਰਫ ਉਹ ਸੁਣੇ, ਉਸੇ ਵਿੱਚ ਆਨੰਦ ਮਾਣੇ, ਜਿੱਥੇ ਨਿੰਦਿਆ ਲਿਖੀ ਹੋਵੇ ਉਹ ਨਾ ਸੁਣੇ।
ਦੇਖ ਬੂਜ ਮੱਖੀ ਜੋ ਖਾਵੇ,
ਤੇ ਜਿਹੜਾ ਫਿਰ ਵੀ ਦੇਖ ਕੇ, ਅੱਖੀ ਦੇਖ ਕੇ ਵੀ ਮੱਖੀ ਖਾ ਲਵੇ, ਮੱਖੀ ਵਾਲਾ ਦੁੱਧ ਪੀਵੇ,
ਕਰਮ ਹੋਵੇ ਤਨ ਪੈਨ ਪਚਾਵੇ।
ਭਾਈ ਸੰਤੋਖ ਸਿੰਘ ਜੀ ਨੇ ਆਖਿਆ ਉਹਨੂੰ ਵਾਧੂ ਦੀ ਖੇਚਲ ਪਵੇਗੀ ਤੇ ਮੱਖੀ ਵਾਲਾ ਦੁੱਧ ਉਹਨੂੰ ਪਚੇਗਾ ਵੀ ਨਾ।
ਕੀਰਤ ਨਿਰਮਲ ਜੋ ਉਰ ਭਰ ਹੈ,
ਜਿਹੜਾ ਮਹਾਰਾਜ ਜੀ ਦੀ ਵਡਿਆਈ ਨੂੰ ਹਿਰਦੇ ਵਿੱਚ ਧਾਰਨ ਕਰੇਗਾ,
ਕਰੀ ਪੁਸਾਖੀ ਸੋ ਨਿਰਵਾਰ ਹੈ,
ਉਹ ਇਹਨਾਂ ਨਿੰਦਕਾਂ ਦੀਆਂ ਲਿਖੀਆਂ ਹੋਈਆਂ ਗੱਲਾਂ ਤੇ ਕਦੀ ਯਕੀਨ ਨਹੀਂ ਕਰਦਾ, ਜਿਸ ਵਿੱਚ ਗੁਰੂ ਸਾਹਿਬ ਜੀ ਨੂੰ ਛੋਟਾ ਵਿਖਾਲਿਆ ਹੋਵੇ, ਮਹਾਰਾਜ ਜੀ ਦੀ ਨਿੰਦਿਆ ਕੀਤੀ ਹੋਵੇ।
ਗੁਰਮੁਖ ਸਿੱਖ ਅੰਬਜ ਤੇਜ ਹੋਈ,
ਜਿਹੜੇ ਗੁਰਮੁਖ ਸਿੱਖ ਹਨ ਕਮਲ ਦੀ ਤਰ੍ਹਾਂ ਜੀ,
ਗੁਰ ਕੀਰਤ ਰਾਵ ਪ੍ਰੀਤਮ ਤੇਈ,
ਉਹਨਾਂ ਵਾਸਤੇ ਤਾਂ ਮਹਾਰਾਜ ਜੀ ਦੀ ਵਡਿਆਈ ਸੂਰਜ ਦੀ ਤਰ੍ਹਾਂ, ਜਿਵੇਂ ਸੂਰਜ ਨੂੰ ਦੇਖ ਕੇ ਕਮਲ ਫੁੱਲ ਖਿੜਦਾ, ਗੁਰੂ ਸਾਹਿਬ ਜੀ ਦੀ ਵਡਿਆਈ ਸੁਣ ਕੇ ਸਰਧਾ ਵਾਲੇ ਸਿੱਖਾਂ ਦਾ ਹਿਰਦਾ ਖਿੜ ਜਾਂਦਾ ਹੈ।
ਤਿੰਨ ਸੋ ਮੈਂ ਇਹ ਬਚਨ ਬਖਾਨੇ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਗੁਰਮੁਖੋ ਤਾਂ ਕਰਕੇ ਤੁਹਾਡੇ ਨਾਲ ਇਹ ਬਚਨ ਕਰਦਾ ਹਾਂ।
ਸੁਣ ਕਰ ਗੁਰੂ ਮਹਿਮਾ ਜੇ ਮਾਨੇ,
ਸੁਣ ਕਰਕੇ ਤੇ ਗੁਰੂ ਸਾਹਿਬ ਜੀ ਦੀ ਮਹਿਮਾ, ਮਹਾਰਾਜ ਦੀ ਵਡਿਆਈ ਤੁਹਾਡੇ ਮਨ ਵਿੱਚ ਵੀ ਵਸ ਜਾਵੇ, ਮੰਨਣ ਵਿੱਚ ਆ ਜਾਵੇ ਤੁਹਾਡੇ, ਭਾਈ ਗੁਰੂ ਸਾਹਿਬ ਸਰਬ ਕਲਾ ਸਮਰੱਥ ਹਨ।
ਬੇਮੁਖ ਮਨ ਅਲੋਕ ਜੋ ਸਾਕਤ ਮਨ ਬਚਤਾ ਏ,
ਕਹਿੰਦੇ ਪਰ ਜਿਹੜੇ ਬੇਮੁਖ ਸਾਕਤ ਲੋਕ ਨੇ ਨਾ, ਨਿੰਦਕ ਉੱਲੂਆਂ ਦੀ ਤਰ੍ਹਾਂ ਹਨ ਉਹ ਤਾਂ,
ਤਿਨਕੇ ਸੰਗ ਨਾ ਬਹਿਸ ਹਾਂ ਨਾ ਕੁਛ ਕਹੂੰ ਵਾਲਾ ਏ।
ਭਾਈ ਸੰਦੋਖ ਸਿੰਘ ਜੀ ਕਹਿੰਦੇ ਮੇਰੀ ਉਹਨਾਂ ਨਾਲ ਕੋਈ ਬਹਿਸ ਨਹੀਂ, ਮੈਂ ਤਾਂ ਤੁਹਾਨੂੰ ਹਕੀਕਤ ਦੱਸ ਦਿੱਤੀ ਹੈ, ਸਰਧਾ ਵਾਲੇ ਸਿੱਖਾਂ ਦੇ ਹਿਰਦੇ ਕਮਲ ਫੁੱਲ ਦੀ ਤਰ੍ਹਾਂ ਨੇ, ਮਹਾਰਾਜ ਦੀ ਵਡਿਆਈ ਸੂਰਜ ਦੀ ਤਰ੍ਹਾਂ, ਪਰ ਜਿਵੇਂ ਸੂਰਜ ਨੂੰ ਦੇਖ ਕੇ ਉੱਲੂਆਂ ਨੂੰ ਸੁੱਖ ਨਹੀਂ ਹੁੰਦਾ, ਸਿਰਫ ਕਮਲ ਦੇ ਫੁੱਲਾਂ ਨੂੰ ਹੀ ਸੁੱਖ ਹੁੰਦਾ। ਆਖਿਆ ਨਿੰਦਕ ਤਾਂ ਉੱਲੂਆਂ ਦੀ ਤਰ੍ਹਾਂ ਨੇ, ਮਹਾਰਾਜ ਦੀ ਵਡਿਆਈ ਦਾ ਚੜਿਆ ਸੂਰਜ ਦੇਖ ਕੇ ਦੁਖੀ ਹੁੰਦੇ ਹਨ ਉਹ।
ਜੋ ਸਾਕਤ ਮਾ ਜਗਤ ਕੇ ਮਾਹੀ,
ਜਿਹੜੇ ਸਾਕਤ ਲੋਕ ਨੇ ਸੰਸਾਰ ਵਿੱਚ,
ਜਦ ਸਮਝਦ ਸੋ ਕਦਾਚਿਤ ਨਾਹੀ,
ਭਾਈ ਸੰਤੋਖ ਸਿੰਘ ਜੀ ਨੇ ਆਖਿਆ ਜਿੰਨਾ ਮਰਜ਼ੀ ਇਹਨਾਂ ਨਿੰਦਕਾਂ ਨੂੰ ਸਮਝਾਈਏ ਭਾਈ ਗੁਰੂ ਘਰ ਦੀ ਨਿੰਦਾ ਨਹੀਂ ਕਰੀਦੀ, ਇਹ ਨਹੀਂ ਸਮਝਦੇ ਹੁੰਦੇ।
ਜੇ ਵਿਦ ਆਪਣਾ ਆਣ ਸਮਝਾਵੇ,
ਕਹਿੰਦੇ ਜੇ ਵਿਦ ਆਪਣ ਆਣ, ਵਿਦ ਕਹਿੰਦੇ ਬ੍ਰਹਮੇ ਨੂੰ, ਭਾਈ ਸੰਤੋਖ ਜੀ ਕਹਿੰਦੇ, ਸੰਤੋਖ ਸਿੰਘ ਜੀ ਕਹਿ ਰਹੇ ਨੇ ਇਹਨਾਂ ਨਿੰਦਕਾਂ ਨੂੰ ਜੇ ਬ੍ਰਹਮਾ ਆਪ ਵੀ ਆ ਜਾਏ ਨਾ ਸਮਝਾਉਣ ਵਾਸਤੇ, ਭਾਈ ਗੁਰੂ ਘਰ ਦੀ ਨਿੰਦਿਆ ਨਾ ਕਰੋ,
ਨਹੀਂ ਦੁਸ਼ਟਤਾ ਉਰਤੇ ਜਾਵੇ,
ਕਹਿੰਦੇ ਤਾਂ ਵੀ ਇਹਨਾਂ ਨੇ ਦੁਸ਼ਟਤਾ ਹੀ ਆਪਣੇ ਅੰਦਰੋਂ ਛੱਡਣੀ ਨਹੀਂ, ਜੇ ਬ੍ਰਹਮਾ ਵੀ ਇਹਨਾਂ ਨੂੰ ਸਮਝਾਉਣ ਆ ਜਾਏ ਨਾ ਵੀ ਕਿਉਂ ਮਹਾਰਾਜ ਨਾਲ ਮੱਥਾ ਲਾਇਆ ਤੁਸੀਂ, ਕਹਿੰਦੇ ਇਹਨਾਂ ਲੋਕਾਂ ਨੇ ਫਿਰ ਵੀ ਨਹੀਂ ਹਟਣਾ ਹੁੰਦਾ।
ਰਸ ਕਹਿ ਕੇ ਲਤਾ ਸੋ ਪਲ ਹੈ,
ਕਹਿੰਦੇ ਤੁਮੇ ਦੀ ਵੇਲ ਨੂੰ ਭਾਵੇਂ ਗੰਨੇ ਦੇ ਰਸ ਨਾਲ ਵੀ ਕਿਉਂ ਨਾ ਪਾਲਿਆ ਜਾਵੇ, ਤੁਮਾ ਪਤਾ ਆਪ ਜੀ ਨੂੰ ਸਾਧ ਸੰਗਤ ਜੀ ਬੜਾ ਕੌੜਾ ਫਲ ਹੁੰਦਾ, ਪਸ਼ੂਆਂ ਨੂੰ ਆਮ ਤੌਰ ਤੇ ਲੋਕ ਦਿੰਦੇ ਜਾਂ ਦਵਾਈਆਂ ਚ ਪੈਂਦਾ ਹੁੰਦਾ, ਉਹ ਕੌੜਾ ਬਹੁਤ ਹੁੰਦਾ, ਕਹਿੰਦੇ ਤੁਮੇ ਦੀ ਵੇਲ ਹੋਵੇ ਤੇ ਉਹਨੂੰ ਭਾਵੇਂ ਕੋਈ ਗੰਨੇ ਦਾ ਰਸ ਵੀ ਪਾਈ ਜਾਵੇ, ਬਹੁਤ ਮਿੱਠਾ ਵੀ,
ਭਾਣਤ ਸੋ ਤੇ ਕਰ ਅਲਵਾ ਲੈ।
ਕਹਿੰਦੇ ਉਸ ਤੁੰਮੇ ਦੀ ਵੇਲ ਨੂੰ ਪਾਣੀ ਦੀ ਥਾਂ ਤੇ ਕੋਈ ਗੰਨੇ ਦਾ ਰਸ ਪਾਵੇ ਤੇ ਦੁਆਲੇ ਦੁਆਲੇ ਵਾੜ ਉਹਦੇ ਮਿਸ਼ਰੀ ਦੀ ਕਰ ਦੇਵੇ।
ਸਿਤਾ ਕੰਧ ਪਰ ਵੱਧ ਹੈ ਸੋਏ,
ਤੇ ਖੰਡ ਦੀ ਕੰਧ ਬਣਾ ਕੇ ਉਹਦੇ ਉੱਤੇ ਉਸ ਵੇਲ ਨੂੰ ਰੱਸੀ ਬੰਨ ਕੇ ਚੜਾ ਦੇਵੇ। ਕੰਧ ਖੰਡ ਦੀ ਹੋਵੇ, ਵਾੜ ਉਹਦੇ ਦੁਆਲੇ ਮਿਸ਼ਰੀ ਦੀ ਹੋਵੇ ਤੇ ਪਾਣੀ ਦੀ ਥਾਂ ਤੇ ਰੋਹ ਪਾਈ ਜਾਵੇ ਉਹਨੂੰ ਭਾਵਾਂ
ਰੋਜ਼।
ਕਹਿੰਦੇ ਗੁਰਮੁਖੋ, ਫਿਰ ਵੀ ਉਹ ਜਿਹੜੀ ਤੂੰਬੀ ਆ ਉਹ ਮਿੱਠੀ ਨਹੀਂ ਹੁੰਦੀ ਕਦੇ ਵੀ। ਇਸੇ ਤਰ੍ਹਾਂ ਨਿੰਦਕ ਨੂੰ ਬ੍ਰਹਮਾ ਆਪ ਵੀ ਸਮਝਾਉਣ ਆ ਜੇ ਨਾ, ਭਈ ਤੂੰ ਸਮਝ ਗੁਰੂ ਘਰ ਦੀ ਨਿੰਦਿਆ ਕਰੀ ਜਾਂਦਾ, ਉਹ ਨਹੀਂ ਹਟਦਾ ਹੁੰਦਾ ਕਦੇ।
ਸ੍ਰੀ ਨਾਨਕ ਸਾਹਿਬ ਵਿਦ ਵੱਡੇ ਕੈਸੇ ਕਰੋਂ ਵਿਚਾਰ।
ਭਾਈ ਸੰਤੋਖ ਸਿੰਘ ਜੀ ਨੇ ਆਖਿਆ, ਮਹਾਰਾਜ ਜੀ ਤਾਂ ਬਹੁਤ ਵੱਡੇ ਨੇ, ਬਹੁਤ ਵੱਡੇ, ਕਿਵੇਂ ਮੈਂ ਉਹਨਾਂ ਦੀ ਇੰਨੀ ਵੱਡੀ ਵਡਿਆਈ ਕਰ ਸਕਦਾ।
ਕਰੋਂ ਬ੍ਰਹਿਮੰਡ ਬਹੁਤ ਤਿੰਨ ਲੀਨੂ ਅਵਤਾਰ।
ਉਹ ਤਾਂ ਇੰਨੇ ਵੱਡੇ ਨੇ, ਉਹਨਾਂ ਦੇ ਇੱਕ ਇੱਕ ਰੋਮ ਵਿੱਚ ਕਰੋੜਾਂ ਕਰੋੜਾਂ ਬ੍ਰਹਿਮੰਡ ਨੇ। ਉਹ ਅਕਾਲ ਪੁਰਖ ਦਾ ਰੂਪ ਨੇ, ਉਹਨਾਂ ਨੇ ਅਵਤਾਰ ਲਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਵਿੱਚ।
ਜਾਓ ਭਾਈ ਸਿੱਧਨਾਥ ਜੇ ਜਤੀ ਕਹਾ।
ਸੰਸਾਰ ਦੇ ਜਿੰਨੇ ਜਤੀ ਨੇ, ਸਿੱਧ ਨੇ, ਨਾਥ ਹਨ,
ਅਮਰ ਭਏ ਮ੍ਰਿਤ ਤੇ ਨਾ ਡਰਾਵਹਿ।
ਜਿਹੜੇ ਕਹਿੰਦੇ ਸਾਂ ਅਸੀਂ ਅਮਰ ਹੋ ਗਏ ਹਾਂ, ਜਿਨ੍ਹਾਂ ਨੇ ਮੌਤ ਜਿੱਤ ਲਈ ਸੀ, ਦੋ ਦੋ ਹਜ਼ਾਰ ਸਾਲ ਲੰਮੀਆਂ ਉਮਰਾਂ ਕਰ ਲਈਆਂ ਸਨ, ਦਸਵੇਂ ਦਵਾਰ ਵਿੱਚ ਸਵਾਸ ਚੁਕਾ ਕੇ,
ਔਰ ਆਚਾਰਜ ਬਹੁ ਮਤ ਕੇ,
ਹੋਰ ਜਿਹੜੇ ਵੱਡੇ ਵੱਡੇ ਵਿਦਵਾਨ ਤੇ ਪੰਡਿਤ ਕਈਆਂ ਮਤਾਂ ਦੇ ਸਨ,
ਕਲਪਨਾ ਸੱਪ ਹੈ ਜੇ,
ਜਿਹੜੇ ਕਈ ਪ੍ਰਕਾਰ ਦੀਆਂ ਕਲਪਨਾਵਾਂ ਲਾ ਲਾ ਕੇ ਲੋਕਾਂ ਕੋਲੋਂ ਆਪਣੀ ਪੂਜਾ ਕਰਾਉਂਦੇ ਸਨ,
ਪੀਰ ਨ ਪੀਰ ਔਲੀਆ ਸਾਰੇ,
ਜਿਹੜੇ ਪੀਰਾਂ ਦੇ ਪੀਰ ਤੇ ਔਲੀਏ ਸਨ ਸਾਰੇ,
ਕਿਨ ਕਰ ਕੌਣ ਪਾਏ ਹੈ ਪਾਰੇ।
ਕਹਿੰਦੇ ਨੇ ਉਹ ਵੀ ਜਿਹੜੇ ਕਹਿੰਦੇ ਸਨ ਸਾਨੂੰ ਮੱਥਾ ਟੇਕੋਗੇ ਤੇ ਤੁਹਾਡਾ ਪ੍ਰਲੋਕ ਸਵਾਰ ਦੇਵਾਂਗੇ।
ਇਨਕੋ ਮਾਨ ਸਿਮਰ ਘਨ ਸਾਂਝੂ।
ਕਹਿੰਦੇ ਨੇ ਇਹਨਾਂ ਸਾਰਿਆਂ ਲੋਕਾਂ ਦਾ ਹੰਕਾਰ ਤਾਂ ਸ਼ਾਮ ਦੇ ਹਨੇਰੇ ਵਰਗਾ ਗੂੜਾ ਹੈ।
ਤਦਕ ਦੰਭ ਸੋ ਉੱਡ ਗਣ ਰਾਜੂ।
ਇਹ ਜਿਹੜੇ ਪਖੰਡ ਕਰ ਕਰਕੇ ਆਪਣੇ ਆਪ ਨੂੰ ਮੱਥੇ ਟਿਕਾਉਣ ਵਾਲੇ ਲੋਕ ਨੇ, ਇਹ ਸਮਝ ਲਓ ਭਈ ਅਸਲ ਵਿੱਚ ਤਾਰਿਆਂ ਦੇ ਰਾਜੇ ਚੰਦਰਮਾ ਵਰਗੇ ਕਲੰਕੀ ਹਨ।
ਕਲਾ ਵਿਸਾਲਨ ਕੇ ਬਲ ਜੇਤੇ।
ਕਹਿੰਦੇ ਨੇ ਆਪਣੀ ਥੋੜੀ ਬਹੁਤੀ ਕਰਾਮਾਤ ਕਲਾ ਵਿਖਾਲ ਕੇ ਲੋਕਾਂ ਕੋਲੋਂ ਆਪਣੀ ਪੂਜਾ ਕਰਵਾਉਣ ਵਾਲੇ।
ਤਾਰੇ ਬਿੰਦਰਮ ਚਮਕਤ ਤੇਤੇ।
ਇਹੋ ਜਿਹੀਆਂ ਕਰਾਮਾਤਾਂ ਦੇ ਤਾਰੇ ਜੇ ਆਪਣੇ ਚਮਕਾਉਂਦੇ ਨੇ ਤੇ ਮਹਾਰਾਜ ਜੀ ਦੇ ਬਰਾਬਰ ਗੁਰੂ ਬਣ ਕੇ ਆਪਣੇ ਆਪ ਨੂੰ ਮੱਥਾ ਟਿਕਵਾਉਂਦੇ ਹਨ ਜਿਹੜੇ ਪਖੰਡੀ ਲੋਕ।
ਨਿਸ਼ਾ ਘੋਰ ਕਲ ਕੀਨ ਪੁਚਾਲੇ।
ਕਹਿੰਦੇ ਸਮਝ ਲਓ ਵੀ ਕਲਯੁਗ ਦਾ ਸਮਾਂ ਘੋਰ ਹਨੇਰੀ ਰਾਤ ਹੈ ਤੇ ਇਹਦੇ ਵਿੱਚ ਇਹਨਾਂ ਲੋਕਾਂ ਦਾ ਦਾਅ ਲੱਗਾ ਹੋਇਆ ਆਪਣੀ ਪੂਜਾ ਕਰਵਾਉਣ ਦਾ।
ਬਸ ਕਰ ਦੰਭੀ ਫਿਰਤ ਸੁਖਾਲੇ।
ਜਿਵੇਂ ਹਨੇਰੀ ਰਾਤ ਵਿੱਚ ਚੋਰ ਤੇ ਪਖੰਡੀ ਲੋਕ ਸਾਧ ਸੰਗਤ ਜੀ ਤੁਰੇ ਫਿਰਦੇ ਨੇ, ਇਸੇ ਤਰ੍ਹਾਂ ਕਲਯੁਗ ਨੂੰ ਸਮਝ ਲਓ ਇਹ ਹਨੇਰੀ ਰਾਤ ਦਾ ਸਮਾਂ ਤੇ ਇਹਨਾਂ ਦੇ ਪਖੰਡ ਤਾਰਿਆਂ ਦੀ, ਇਹਨਾਂ ਦੀਆਂ ਛੋਟੀਆਂ ਛੋਟੀਆਂ ਕਰਾਮਾਤਾਂ ਤਾਰਿਆਂ ਦੀ ਤਰ੍ਹਾਂ ਟਿਮਟਮਾਉਂਦੀਆਂ, ਉਹ ਲੋਕਾਂ ਨੂੰ ਵਿਖਾਲ ਕੇ ਇਹ ਚੋਰ ਲੋਕ, ਇਹ ਪਖੰਡੀ ਲੋਕ ਆਪਣੀ ਪੂਜਾ ਕਰਵਾਉਂਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਰਾਬਰ ਹੋਣ ਦਾ ਯਤਨ ਕਰਦੇ ਹਨ।
ਮਤ ਜੇ ਅਨੇਕ ਚਕੋਰ ਗਨ ਹਰਖਤ ਮਿਲਾ ਸਮਾਜ।
ਕਹਿੰਦੇ ਨੇ ਸਮਝ ਲਓ ਵੀ ਕੁਝ ਹੋਰ ਲੋਕੀ ਇਹਨਾਂ ਦੇ ਨਾਲ ਇਹਨਾਂ ਨੂੰ ਮੰਨਣ ਵਾਲੇ ਇਹੋ ਜਿਹੀ ਮਤ ਵਾਲੇ ਰਲ ਗਏ ਨੇ, ਜਿਵੇਂ ਇਹ ਤਾਂ ਕਲੰਕੀ ਚੰਦਰਮਾ ਦੀ ਤਰ੍ਹਾਂ ਤੇ ਉਹ ਇਹਨਾਂ ਨੂੰ ਮੰਨਣ ਵਾਲੇ ਚਕੋਰ ਦੀ ਤਰ੍ਹਾਂ ਹਨ।
ਕਲਮਾਰ ਕੁਮਾਦ ਪਰ ਫੁੱਲ ਹੀ ਤਾਲ ਪਾਏ ਕਲਰਾਜ।
ਕਲਯੁਗ ਦੇ ਸਮੇਂ ਵਿੱਚ ਕਹਿੰਦੇ ਇਹਨਾਂ ਦੇ ਜਿਹੜੇ ਪਾਪ ਨੇ ਉਹ ਵੱਧਦੇ ਫੁੱਲਦੇ ਨੇ, ਇਹ ਪਾਪਾਂ ਰੂਪੀ ਇਹਨਾਂ ਦੀਆਂ ਕਮੀਆਂ, ਚੰਦਰਮਾ ਨੂੰ ਦੇਖ ਕੇ ਜਿਵੇਂ ਕਵੀ ਦਾ ਬੂਟਾ ਸਾਧ ਸੰਗਤ ਜੀ ਬੜਾ ਖਿੜਦਾ ਤੇ ਸੂਰਜ ਨੂੰ ਦੇਖ ਕੇ ਕਮਲ ਫੁੱਲ ਖਿੜਦਾ। ਕਹਿੰਦੇ ਇਹ ਜਿਹੜੇ ਲੋਕ ਆਪਣੀ ਪੂਜਾ ਕਰਵਾਉਣ ਵਾਲੇ ਮੱਥੇ ਟਿਕਵਾਉਣ ਵਾਲੇ ਨੇ, ਕਲਯੁਗ ਦੀ ਹਨੇਰੀ ਰਾਤ ਵਿੱਚ ਇਹਨਾਂ ਦਾ ਦਾਅ ਲੱਗਾ ਹੋਇਆ, ਗੁਰੂ ਬਣ ਕੇ ਬੈਠੇ ਗੁਰੂ ਨਾਨਕ ਪਾਤਸ਼ਾਹ ਜੀ ਨਾਲੋਂ ਵੀ ਉੱਪਰ ਜਾ ਰਹੇ ਹਨ ਇਹ ਤਾਂ। ਇੱਥੇ ਸਮਾਂ ਸਾਧ ਸੰਗਤ ਜੀ ਸਮਾਪਤ ਹੋ ਗਿਆ। ਚੌਪਾਈ ਤੋਂ ਆਪਾਂ ਕੱਲ੍ਹ ਨੂੰ ਸ਼ੁਰੂ ਕਰਾਂਗੇ ਕਿਉਂਕਿ ਇਹ ਪੋਥੀ ਸਮਾਪਤ ਹੋਣ ਵਾਲੀ ਹੈ। ਇਸ ਕਰਕੇ ਭਾਈ ਸੰਤੋਖ ਸਿੰਘ ਜੀ ਨੇ ਥੋੜ੍ਹਾ ਕਿਹਾ ਜ਼ਿਕਰ ਕੀਤਾ ਵੀ ਅਸੀਂ ਲਿਖਿਆ ਕਿਵੇਂ ਸੀ ਤੇ ਲਿਖਣ ਲੱਗਿਆ ਸਾਨੂੰ ਸਿੱਖਾਂ ਨੇ ਕੀ ਸਵਾਲ ਕੀਤੇ ਸਨ। ਅੱਗਿਓਂ ਮਹਾਰਾਜ ਜੀ ਦਾ ਇਤਿਹਾਸ ਅਗਲੇ ਅਧਿਆਇ ਤੋਂ ਫਿਰ ਸਾਧ ਸੰਗਤ ਜੀ ਸ਼ੁਰੂ ਹੋ ਜਾਣਾ, ਪਰ ਉਹ ਤੋਂ ਪਹਿਲਾਂ ਉਹ ਦੱਸ ਰਹੇ ਨੇ ਭਾਈ ਸਾਡੇ ਤੇ ਵੀ ਕੁਝ ਲੋਕਾਂ ਨੇ ਸ਼ੰਕਾ ਕੀਤਾ ਸੀ ਭਾਈ ਦੇਖੋ ਜੀ ਉਹ ਪੋਥੀ ਚ ਐਵੇਂ ਲਿਖਿਆ। ਫਿਰ ਅਸੀਂ ਉਹਨਾਂ ਦੇ ਮਨ ਦਾ ਭਰਮ ਦੂਰ ਕਰਨ ਲਈ ਆਖਿਆ ਵੀ ਉਹ ਪੋਥੀ ਉਹਨਾਂ ਨਿੰਦਕਾਂ ਦੀ ਲਿਖੀ ਹੈ, ਜਿਸ ਵਿੱਚ ਗੁਰੂ ਸਾਹਿਬ ਜੀ ਦੀ ਵਡਿਆਈ ਤਾਂ ਰੁਪਈਏ ਚੋਂ 10 ਪੈਸੇ ਵੀ ਨਹੀਂ, 90 ਪੈਸੇ ਤਾਂ ਉਹਨਾਂ ਦੀ ਆਪਣੀ ਵਡਿਆਈ ਹੈ, ਪਰ ਗੁਰੂ ਕਾ ਸਿੱਖ ਉਹਨਾਂ ਨਿੰਦਕਾਂ ਦੀਆਂ ਸਾਧ ਸੰਗਤ ਜੀ ਦਲੀਲਾਂ ਤੇ ਪ੍ਰਮਾਣ ਸੁਣ ਕੇ ਕਦੇ ਨਹੀਂ ਭਰਮਦਾ, ਮਹਾਰਾਜ ਵਾਸਤੇ ਮਨ 'ਚ ਸ਼ੰਕਾ ਨਹੀਂ ਪੈਦਾ ਹੋਣ ਦਿੰਦਾ, ਕਿਉਂਕਿ ਉਹਨੂੰ ਪਤਾ ਹੈ ਜੇ ਕੋ ਗੁਰ ਤੇ ਵੇਮੁੱਖ ਹੋਇਆ ਬਿਨ ਸਤਿਗੁਰ ਮੁਕਤ ਨਾ ਪਾਵੇ। ਗੁਰੂ ਨੂੰ ਹੀ ਸਾਧ ਸੰਗਤ ਜੀ ਜੇ ਵਿਸਾਰ ਦਿੱਤਾ ਤੇ ਫਿਰ ਸੁਖ ਆਨੰਦ ਕਿੱਥੋਂ, ਮੁਕਤੀ ਦਾ ਰਸ ਕਿੱਥੋਂ ਪ੍ਰਾਪਤ ਹੋਵੇਗਾ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣਾ ਸਾਰਿਆਂ ਦਾ ਯਕੀਨ, ਭਰੋਸਾ, ਪ੍ਰਤੀਤ, ਪ੍ਰੇਮ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸਾਧ ਸੰਗਤ ਜੀ ਅਡੋਲ ਹੋਵੇ, ਇਹ ਅਰਦਾਸ ਬੇਨਤੀ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਲੇਖਿਆ ਕਤੇ ਨਸ਼ੀਤੀ ਭੂਲਣਹਾਰ ਬਖਸ਼ਣਹਾਰ ਨਾਨਕ ਪਾਰਿਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ
ਵਾਹਿਗੁਰੂ ਜੀ।